सन्मान योग गुरु रूप सात संगत योग फतेह कबूल करने वाहिगुरु जी का खालसा वाहिगुरु जी की फतेह। सच तक पहुंचने दे विचार सिलसिलावार आप सरवण कर रहे हो। गुरु नानक की दृष्टि विच परमात्मा जो है वो सच है और जो सच है वही परमात्मा है। परमात्मा गुरु नानक ने सच कहा। तो सच की बड़ी लंबी चौड़ी व्याख्या मूल मंत्र देच भई सच निर्वैर है, सच निर्भव है, सच अकाल है, सच अजोनी है। ये सारिया सच दिया सिफतां, ये सारिया सच दिया खासियतां, ये सारिया सच दिया खूबियां। क्योंकि सच अजोनी है, अजन्मा है, जन्म मरण तो रहित है। सच तक पहुंचे बिना कोई मनुख जन्म मरण तो रहित नहीं होता। और मनुख जिहड़ा आया है ये सच तक पहुंचण वास्ते ही आया है। सच तक पहुंचना ही इसका मनोरथ है, इसका प्रयोजन है। मनोरथ की पूर्ति वास्ते बंदे नूं साधन जुटाने पैंदे ने। बिना साधन तो मनोरथ की पूर्ति होंदी नहीं। जिवें भुख बंदे नूं लगी है ते भुख मिटाणी बंदे का मनोरथ होवे तां साधन भोजन है। भोजन तो बिना भुख नहीं मिटदी। एक मुल्क तो दूसरे मुल्क जाना है, किसी थां सफर करना है, मनुख का मनोरथ है। पर बिना किसी असवारी तो एक मुल्क तो दूसरे मुल्क, एक शहर तो दूसरे शहर जाना बड़ा कठिन है। त्रिखा लगी है बंदे नूं ते प्यास बुझाना मनुख का मनोरथ है। पर बिना पानी तो प्यास नहीं बुझण लगी। साधन चाहिए ने। मनोरथ है मनुख का सच तक पहुंचना। साधन की ने, किहड़े साधन ने, किन्ना साधना का प्रयोग करके इस्तेमाल करके असी सच तक पहुंचिए। इतनी गल तो स्पष्ट है, साधन तो बिना मनोरथ की पूर्ति नहीं होंगी। साधन लाजमी चाहिए। साधन तो बिना गल अधूरी रह जाती। तो साधन ने मनोरथ की पूर्ति वास्ते, मनोरथ है सच तक पहुंचना, साधन की है। साधन महाराज ने धर्म दसे। धर्म का मतलब धारण करना, नियम असूल मर्यादा। लफ्ज मैं फिर दोहरा दिया, धर्म शब्द संस्कृत का है। इसके अखरी अर्थ बनते ने धारण करना। की धारण करना है? असूल नियम। इसनू गुरु नानक ने हुक्म भी किया, हुक्म नू धारण करना है। क्योंकि सब कुछ हुक्म दे विच है तो फिर तू भी हुक्म दे विच हो। सारे खंड ब्रह्मंड मर्यादा दे विच ने ते तू भी मर्यादा दे विच चल। साढ़े देश दे एक उगे अवतार नू लोकी मर्यादा पुरशोत्तम राम कहिंदे ने। कहिंदे ने राम तो पहले हिंदुस्तान विच जीवन की कोई मर्यादा नहीं सी। उन्होंने मर्यादा बड़ी सख्ती नाल लागू की थी। भई पिता का की फर्ज है, पुत्र का की फर्ज है, गुरु का की फर्ज है, शिष्य का की फर्ज है, राजा दे की नियम होने चाहिए, प्रजा दे की नियम ने, पत्नी दे की असूल ने, पति दे की असूल ने। ये सारे असूल, ये सारी मर्यादा राम ने बना के प्रजा ते लागू कर दिती। इस वास्ते इस राजे का नाम पै गया मर्यादा पुरशोत्तम राम, मर्यादा बनाने वाला, जिसने जिंदगी नू एक मर्यादा दे दिती। मर्यादा नू लाजमी करार दे दिता गया। ते मर्यादा की उलंघना करन वास्ते, करन वाले वास्ते बड़े बड़े सख्त सजावां भी सन। खैर मुख्तसर करिए, साहिब श्री गुरु नानक देव जी महाराज का फरमान है कि मर्यादा दे च मनुख चले या ना चले, इस तरह की जिहड़ी खुल है ये बंदे नूं है। अगर खुल ही ना होवे, बुरा बनन दी बंदे नूं खुल ही ना होवे, ਤੇ ਨੇਕ ਬਣਨਾ ਉਸ ਵਾਸਤੇ ਮਜਬੂਰੀ ਹੋਵੇ ਤਾਂ ਫਿਰ ਉਪਦੇਸ਼ ਕਥਾ ਕੀਰਤਨ ਦੀ ਤਾਂ ਕੋਈ ਲੋੜ ਹੀ ਨਹੀਂ, ਕਿਉਂਕਿ ਨੇਕ ਤੇ ਬਣ ਹੀ ਜਾਏਗਾ, ਪਵਿੱਤਰ ਤੇ ਹੋ ਹੀ ਜਾਏਗਾ। ਝੂਠ ਤੱਕ ਪਹੁੰਚਣ ਦੀ ਖੁੱਲ ਹੀ ਨਾ ਹੋਵੇ ਬੰਦੇ ਨੂੰ ਤਾਂ ਫਿਰ ਸੱਚ ਤੱਕ ਤੇ ਇਸਨੇ ਪਹੁੰਚ ਹੀ ਜਾਣਾ ਹੈ, ਫਿਰ ਗੁਰਦੁਆਰਿਆਂ ਦੀ ਕੋਈ ਲੋੜ ਹੀ ਨਹੀਂ, ਫਿਰ ਕਥਾ ਕੀਰਤਨ ਦੀ ਕੋਈ ਲੋੜ ਹੀ ਨਹੀਂ। ਮਨੁੱਖ ਝੂਠ ਦੇ ਮਾਰਗ ਤੇ ਵੀ ਚੱਲ ਸਕਦਾ ਹੈ, ਸੱਚ ਦੇ ਮਾਰਗ ਤੇ ਵੀ ਚੱਲ ਸਕਦਾ ਹੈ, ਮਨੁੱਖ ਅੱਗੇ ਵੀ ਜਾ ਸਕਦਾ ਹੈ, ਮਨੁੱਖ ਪਿੱਛੇ ਵੀ ਜਾ ਸਕਦਾ ਹੈ, ਮਨੁੱਖ ਅਨਰਥ ਵੀ ਕਰ ਸਕਦਾ ਹੈ, ਮਨੁੱਖ ਠੀਕ ਵੀ ਕਰ ਸਕਦਾ ਹੈ, ਮਨੁੱਖ ਧਰਮ ਦੀ ਉਲੰਘਣਾ ਵੀ ਕਰ ਸਕਦਾ ਹੈ, ਧਰਮ ਦੀ ਪਾਲਣਾ ਵੀ ਕਰ ਸਕਦਾ ਹੈ। ਕਹਿੰਦੇ ਨੇ ਪਸ਼ੂ ਪੰਖੀਆਂ ਦਾ ਜੋ ਧਰਮ ਬਣ ਗਿਆ, ਜੋ ਨਿਯਮ ਬਣ ਗਿਆ, ਉਸਦੀ ਉਹ ਉਲੰਘਣਾ ਨਹੀਂ ਕਰ ਸਕਦੇ, ਉਹਨਾਂ ਦੀ ਜ਼ਿੰਦਗੀ ਬੱਝੀ ਹੋਈ ਹੈ। ਇਸ ਵਾਸਤੇ ਹਿੰਦੁਸਤਾਨ ਦੇ ਰਿਸ਼ੀ ਮੁਨੀ ਪਸ਼ੂ ਪੰਖੀਆਂ ਨੂੰ ਕਹਿੰਦੇ ਨੇ ਭੋਗ ਜੋਨੀ, ਇਹ ਕੁਛ ਭੋਗਣ ਵਾਸਤੇ ਤੇ ਆਏ ਨੇ, ਕਰਨ ਵਾਸਤੇ ਕੁਛ ਵੀ ਨਹੀਂ, ਮਨੁੱਖ ਕੁਛ ਕਰਨ ਵਾਸਤੇ ਵੀ ਆਇਆ। ਇਹ ਚਾਹੇ ਤਾਂ ਮਨੁੱਖਤਾ ਤੋਂ ਵੀ ਅੱਗੇ ਜਾ ਸਕਦਾ। ਲੋਕੀ ਕਹਿੰਦੇ ਨੇ ਇਹ ਬੰਦਾ ਨਹੀਂ, ਇਹ ਤੇ ਦੇਵਤਾ, ਇਹ ਮਨੁੱਖ ਨਹੀਂ, ਇਹ ਤੇ ਫਰਿਸ਼ਤਾ ਹੈ। ਪਰ ਮਨੁੱਖ ਚਾਹੇ ਤੇ ਪਿੱਛੇ ਵੀ ਜਾ ਸਕਦਾ। ਲੋਕੀ ਕਹਿ ਦੇਣ ਨੇ ਬੰਦਾ ਨਹੀਂ, ਇਹ ਤੇ ਜਾਨਵਰ ਹੈ, ਇਹ ਮਨੁੱਖ ਨਹੀਂ, ਇਹ ਤੇ ਪਸ਼ੂ ਹੈ, ਇਹ ਬੰਦਾ ਨਹੀਂ, ਇਹ ਤੇ ਸ਼ੈਤਾਨ ਹੈ, ਇਹ ਬੰਦਾ ਨਹੀਂ, ਇਹ ਤੇ ਦੈਂਤ ਹੈ। ਮਨੁੱਖ ਦੇ ਅੰਦਰ ਦੇਵਤਾ ਹੋਣ ਦੀ ਤੇ ਦੈਂਤ ਹੋਣ ਦੀ ਸੰਭਾਵਨਾ ਛੁਪੀ ਹੋਈ ਹੈ। ਮਨੁੱਖ ਦੇ ਅੰਦਰ ਪਸ਼ੂ ਹੋਣ ਦੀ ਔਰ ਮਨੁੱਖ ਦੇ ਅੰਦਰ ਪੂਰਨ ਰੂਪ ਦੇ ਵਿੱਚ ਦੇਵਤਾ ਤੇ ਪਰਮਾਤਮਾ ਹੋਣ ਦੀ ਸੰਭਾਵਨਾ ਛੁਪੀ ਹੋਈ ਹੈ। ਇਸ ਦੇ ਵਾਸਤੇ ਇਹ ਖੁੱਲ ਹੈ ਕਿ ਇਹਨੇ ਚੁਣਾਓ ਕੀ ਕਰਨਾ, ਅੱਗੇ ਜਾਣਾ ਹੈ ਕਿ ਪਿੱਛੇ ਜਾਣਾ। ਜਿਹੜਾ ਅੱਗੇ ਜਾਣਾ ਹੈ ਉਹ ਮੈਦਾਨੀ ਰਸਤਾ ਨਹੀਂ, ਜ਼ਮੀਨੀ ਰਸਤਾ ਨਹੀਂ ਹੈ, ਪਹਾੜੀ ਰਸਤਾ ਹੈ। ਜਿਹੜਾ ਨਾਮ ਜਪਣਾ ਹੈ ਨਾ ਸੁਰਤ ਨੂੰ, ਜਿਹੜਾ ਤੋਰਨਾ ਹੈ, ਇਹ ਜ਼ਮੀਨੀ ਰਸਤਾ ਨਹੀਂ ਹੈ, ਇਹਨੂੰ ਗੁਰਬਾਣੀ ਨੇ ਪਹਾੜੀ ਰਸਤਾ ਮੰਨਿਆ। ਅਤੇ ਹੁਣ ਪਹਾੜ ਦੇ ਉੱਤੇ ਚੱਲਣ ਲੱਗਿਆਂ ਤਾਂ ਕੁਛ ਨਾ ਕੁਛ ਹਿੰਮਤ ਚਾਹੀਦੀ ਹੈ। ਭਗਤ ਕਬੀਰ ਕਹਿੰਦੇ ਨੇ ਜੈ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ, ਇੱਕ ਔਘਟ ਘਾਟੀ ਰਾਮ ਕੀ ਤੇ ਚੜ ਰਿਹਾ ਕਬੀਰ। ਔਘਟ ਘਾਟੀ, ਔਘਟ ਘਾਟੀ ਉਸਨੂੰ ਕਹਿੰਦੇ ਨੇ ਜਿਹਦੇ ਉੱਤੇ ਚੜ੍ਹਦੇ ਹਾਂ ਬੰਦੇ ਦਾ ਦਮ ਫੁੱਲ ਜਾਏ, ਜਿਹਦੇ 'ਤੇ ਚੜ੍ਹਨਾ ਬੜਾ ਔਖਾ ਹੋਵੇ, ਅਤੇ ਜਿਹੜੀ ਘਾਟੀ ਬੜੀ ਸਿੱਧੀ ਹੋਵੇ, ਚੜ੍ਹਨਾ ਔਖਾ ਹੋਵੇ। ਇਤਨੀ ਗੱਲ ਤਾਂ ਆਸਾਨ ਹੈ ਕਿ ਲੈਣਾ ਜਿਹੜਾ ਹੈ ਇਹ ਸੌਖਾ ਹੈ, ਚੜ੍ਹਨਾ ਔਖਾ ਹੈ। ਪਹਾੜਾਂ 'ਤੇ ਚੜ੍ਹਨਾ ਔਖਾ ਹੈ, ਲੈਣਾ ਆਸਾਨ ਹੈ। ਹਰ ਬੰਦਾ ਪਹਾੜਾਂ 'ਤੇ ਨਹੀਂ ਚੜ੍ਹ ਸਕਦਾ, ਔਰ ਪਹਾੜ 'ਤੇ ਚੜ੍ਹਨ ਵਾਸਤੇ ਸਰੀਰ ਵਿੱਚ ਤਾਜ਼ਗੀ, ਸਰੀਰ ਵਿੱਚ ਤਾਕਤ, ਸਰੀਰ ਦੀ ਸਫੁਰਤੀ ਚਾਹੀਦੀ ਹੈ। ਮੈਨੂੰ ਚੰਗੀ ਤਰ੍ਹਾਂ ਯਾਦ ਹੈ 10-12 ਸਾਲ ਪੁਰਾਣੀ ਗੱਲ, ਰੇਠਾ ਸਾਹਿਬ ਜਾ ਰਹੇ ਸੀ ਅਤੇ ਕੁਛ ਮੇਰੇ ਨਾਲ ਸਾਥੀ ਵੀ ਤਿਆਰ ਹੋ ਗਏ ਵੀ ਚੱਲੀਏ। ਰੇਠਾ ਸਾਹਿਬ ਜ਼ਿਲ੍ਹਾ ਨੈਨੀਤਾਲ ਦੇ ਵਿੱਚ ਹੈ, ਇੱਕ ਪੂਰਾ ਪਹਾੜ ਲੰਘ ਕੇ ਜਾਣਾ ਪੈਂਦਾ, ਸੜਕ ਨਹੀਂ ਹੈ। ਗਾਲਬਨ 24 ਮੀਲ ਦੀ ਵਾਟ ਪੈਦਲ ਤੈਅ ਕਰਨੀ ਪੈਂਦੀ ਹੈ, ਜਿਸ ਦੇ ਵਿੱਚ 12 ਮੀਲ ਪੂਰੀ ਚੜ੍ਹਾਈ ਹੈ, ਇੱਕ ਚੋਟੀ 'ਤੇ ਚੜ੍ਹ ਕੇ ਫਿਰ ਲੈਣਾ ਪੈਂਦਾ। ਲਖਨਊ ਦੀਆਂ ਸੰਗਤਾਂ ਸਨ ਨਾਲ, ਚੱਲ ਤੇ ਪਏ ਮੇਰੇ, ਥੱਕਿਆ ਮੈਂ ਵੀ, ਉਹ ਵੀ ਬੜੇ ਥੱਕੇ। ਔਰ ਇੱਕ ਸੱਜਣ ਨੇ ਤਾਂ ਇੱਥੇ ਤੱਕ ਕਹਿ ਦਿੱਤਾ, ਬਾਬੇ ਨੂੰ ਤਾਂ ਵਕਤ ਪਿਆ ਹੀ ਸੀ, ਸਾਨੂੰ ਵੀ ਵਕਤ ਪੈ ਗਿਆ। ਦਿਨ ਭਰ ਚੱਲਦੇ ਰਹੇ, ਵਾਟ ਨਹੀਂ ਤੈਅ ਹੋਈ, ਰਸਤੇ 'ਚ ਹੀ ਠਹਿਰਨਾ ਪਿਆ। ਹਾਲਾਂਕਿ ਅੰਮ੍ਰਿਤ ਵੇਲੇ ਦੇ ਚੱਲੇ, ਰਾਤ ਦੇ 10 ਵਜ ਗਏ, ਬੜੀ ਮੁਸ਼ਕਿਲ ਨਾਲ ਅੱਧੀ ਵਾਟ ਤੈਅ ਹੋਈ ਔਰ ਚੜ੍ਹਦਿਆਂ ਚੜ੍ਹਦਿਆਂ ਰਹਿ ਗਏ ਗੋਡੇ। ਉਸ ਵਕਤ ਬਾਰ ਬਾਰ ਭਗਤ ਕਬੀਰ ਦੀ ਮੈਨੂੰ ਇਹ ਪੰਕਤੀ ਚੇਤੇ ਆਈ, ਇੱਕ ਔਘਟ ਘਾਟੀ ਰਾਮ ਕੀ ਤੇ ਚੜ੍ਹ ਰਿਹਾ ਕਬੀਰ। ਇਹ ਜਿਹੜਾ ਸੁਰਤ ਨੂੰ ਤੋਰਨਾ ਹੈ ਨਾ ਪਰਮਾਤਮਾ ਦੇ ਮਾਰਗ 'ਤੇ, ਇਹ ਜ਼ਮੀਨੀ ਰਸਤਾ ਨਹੀਂ, ਇਹ ਘਾਟੀਆਂ ਦਾ ਰਸਤਾ ਹੈ, ਪਹਾੜੀ ਰਸਤਾ ਹੈ। ਪਾਣੀ ਜਿਹੜਾ ਹੈ ਇਹ ਨਿਮਾਣ ਦੀ ਤਰਫ ਆਪਣੇ ਆਪ ਜਾਂਦਾ, ਆਪਣੇ ਆਪ, ਪਰ ਉੱਪਰ ਚਾੜਨਾ ਹੋਵੇ ਤਾਂ ਪ੍ਰੈਸ਼ਰ 'ਤੇ ਚਾਹੀਦਾ ਨਾ, ਕੁਛ ਦਬਾਓ 'ਤੇ ਚਾਹੀਦਾ। ਸੁਰਤ ਥੱਲੇ ਆਪਣੇ ਆਪ ਜਾਂਦੀ ਹੈ, ਕ੍ਰੋਧੀ ਬਣਨਾ, ਲੋਭੀ ਬਣਨਾ, ਕਾਮੀ ਬਣਨਾ, ਤ੍ਰਿਸ਼ਨਾਲੂ ਬਣਨਾ, ਸ਼ਰਾਬੀ ਬਣਨਾ, ਕਬਾਬੀ ਬਣਨਾ, ਦੁਰਾਚਾਰੀ ਬਣਨਾ, ਸੁਰਤ ਥੱਲੇ ਆਪੇ ਜਾਂਦੀ, ਕੋਈ ਪ੍ਰੇਰਨਾ ਦੀ ਲੋੜ ਨਹੀਂ, ਕਿਸੇ ਕੋਲ ਪ੍ਰੇਰਨਾ ਲੈਣ ਦੀ ਲੋੜ ਨਹੀਂ, ਕੋਈ ਗ੍ਰੰਥ ਕਿਤਾਬਾਂ ਪੜ੍ਹਨ ਦੀ ਲੋੜ ਨਹੀਂ, ਪਾਣੀ ਆਪਣੇ ਆਪ ਥੱਲੇ ਜਾਂਦਾ। ਪਰ ਹੁਣ ਸੁਰਤ ਉੱਪਰ ਚਾੜਨੀ ਹੋਵੇ ਤਾਂ ਫਿਰ ਸਤਸੰਗ ਚਾਹੀਦਾ, ਕਥਾ ਕੀਰਤਨ ਦਾ ਆਸਰਾ ਚਾਹੀਦਾ, ਗੁਰੂ ਦੀ ਟੇਕ ਚਾਹੀਦੀ ਹੈ, ਸ਼ਰਧਾ ਚਾਹੀਦੀ ਹੈ, ਭਾਵਨਾ ਚਾਹੀਦੀ ਹੈ। ਇਹ ਸਭ ਕੁਝ ਇਕੱਠਾ ਹੋਵੇਗਾ ਤੇ ਸੁਰਤ ਉੱਪਰ ਚੜੇਗੀ, ਵਰਨਾ ਨਹੀਂ। ਤੋ ਪਾਣੀ ਉੱਪਰ ਜਾ ਸਕੇ, ਇਸ ਤਰ੍ਹਾਂ ਦੇ ਮਨੁੱਖ ਨੇ ਸਾਧਨ ਜੁਟਾ ਲਏ ਨੇ, ਸੁਰਤ ਉੱਪਰ ਜਾ ਸਕੇ ਮਨੁੱਖ ਨੇ ਐਸੀ ਕੋਈ ਕੋਸ਼ਿਸ਼ ਨਹੀਂ ਕੀਤੀ। ਇਸ ਵਾਸਤੇ ਹਰ ਬੰਦੇ ਦੀ ਸੁਰਤ ਥੱਲੇ ਜਾ ਰਹੀ ਹੈ। ਕਿਸੇ ਦੀ ਸੁਰਤ ਉੱਪਰ ਜਾ ਰਹੀ ਹੋਵੇ, ਇਸ ਤਰ੍ਹਾਂ ਦੇ ਮਨੁੱਖ ਤੁਹਾਨੂੰ ਹਜ਼ਾਰਾਂ 'ਚ ਕੋਈ ਇੱਕ ਦੋ ਮਿਲਣਗੇ। ਸੁਰਤ ਥੱਲੇ ਜਾ ਰਹੀ, ਕਾਰਨ ਥੱਲੇ ਜਾਣਾ ਆਸਾਨ, ਕੋਈ ਮਿਹਨਤ ਕਰਨੀ ਨਹੀਂ ਪੈਂਦੀ, ਕੋਈ ਮਿਹਨਤ ਨਹੀਂ। ਕਾਮੀ ਬਣਨਾ, ਦੁਰਾਚਾਰੀ ਬਣਨਾ, ਲੋਭੀ ਬਣਨਾ, ਕ੍ਰੋਧੀ ਬਣਨਾ, ਝੂਠਾ ਬਣਨਾ, ਫਰੇਬੀ ਬਣਨਾ, ਕੋਈ ਮਿਹਨਤ ਕਰਨ ਦੀ ਲੋੜ ਨਹੀਂ, ਕੋਈ ਤਪੱਸਿਆ ਕਰਨ ਦੀ ਲੋੜ ਨਹੀਂ, ਕੋਈ ਸਾਧਨਾ ਕਰਨ ਦੀ ਲੋੜ ਨਹੀਂ, ਪਰ ਬਣਨਾ ਨਿਰਵੈਰ, ਨਿਰਭਉ, ਸਚਿਆ, ਸੰਤੋਖੀ, ਦਿਆਲੂ, ਕਿਰਪਾਲੂ। ਅੰਦਰ ਗਿਆਨ ਚਾਹੀਦਾ, ਪ੍ਰਕਾਸ਼ ਚਾਹੀਦਾ, ਇਹ ਤੇ ਸੁਰਤ ਨੂੰ ਉੱਪਰ ਚਾੜਨਾ ਪਏਗਾ। ਤੇ ਉੱਪਰ ਚਾੜਨ ਲਈ ਕੁਛ ਮਿਹਨਤ ਚਾਹੀਦੀ ਤੇ ਕੁਝ ਆਸਰੇ ਵੀ ਚਾਹੀਦੇ ਨੇ, ਬਿਨਾਂ ਆਸਰੇ ਤੋਂ ਵੀ ਗੱਲ ਨਹੀਂ ਬਣੇਗੀ। ਤੋ ਆਸਰਾ ਗੁਰੂ ਦਾ ਤੇ ਆਸਰਾ ਉਹਨਾਂ ਦਾ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਹੈ। ਗੁਰੂ ਦਾ ਆਸਰਾ ਉਹਨਾਂ ਸਿੱਖਾਂ ਦਾ ਆਸਰਾ ਜੋ ਗੁਰੂ ਨਾਲ ਜੁੜੇ ਨੇ। ਇਸ ਵਾਸਤੇ ਮੇਰੇ ਪਾਤਸ਼ਾਹ ਦੀ ਬਾਣੀ ਕਹਿੰਦੀ, ਜੋ ਦੀ ਸੇ ਗੁਰ ਸਿੱਖੜਾ, ਇਸ ਨਿਉ ਨਿਉ ਲਾਗੋਂ ਪਾਏ ਜੀਓ। ਐ ਗੁਰੂ, ਮੈਂ ਤੈਥੋਂ ਤੇ ਬਲਹਾਰ ਜਾਂਦਾ, ਪਰ ਮੈਂ ਤੇਰੇ ਉਹਨਾਂ ਸਿੱਖਾਂ ਤੋਂ ਵੀ ਬਲਹਾਰ ਜਾਂਦਾ ਜੋ ਤੇਰੇ ਤੱਕ ਪਹੁੰਚ ਗਏ ਨੇ, ਜਿਨ੍ਹਾਂ ਦੀ ਸੁਰਤ ਉੱਪਰ ਜਾ ਰਹੀ ਹੈ, ਜੋ ਸੱਚ ਦੇ ਮਾਰਗ ਤੇ ਚੱਲ ਰਹੇ ਨੇ। ਤੋ ਫਿਰ ਮੈਂ ਅਰਜ਼ ਕਰਾਂ, ਜ਼ਮੀਨੀ ਰਸਤਾ ਨਹੀਂ ਹੈ ਸੁਰਤ ਚਾੜਨਾ, ਪਹਾੜੀ ਰਸਤਾ। ਇਹਨੂੰ ਔਗਟ ਘਾਟੀ ਭਗਤ ਕਬੀਰ ਨੇ ਕਿਹਾ ਹੈ, ਇਹਨੂੰ ਔਗਟ ਘਾਟੀ ਹੀ ਭਗਤ ਰਵਿਦਾਸ ਨੇ ਕਿਹਾ, ਘਟ ਔ ਘਟ ਡੂੰਗਰ ਘਣਾ, ਇੱਕ ਨਿਰਗੁਣ ਬੈਲ ਹਮਾਰ, ਘਟ ਔ ਘਟ। ਜਿਹੜੀ ਘਾਟੀ ਬੜੀ ਬਿਖੜੀ ਹੋਵੇ, ਬਹੁਤ ਬਿਖੜੀ ਹੋਵੇ, ਜਿਸ ਦੇ ਤੇ ਚੜ੍ਹਨਾ ਬੜਾ ਔਖਾ ਹੋਵੇ। ਮੈਂ ਆਪਣੀ ਜ਼ਿੰਦਗੀ ਵਿੱਚ 3 ਪਹਾੜਾਂ 'ਤੇ ਚੜ੍ਹਿਆ, ਹੇਮਕੁੰਡ ਸਾਹਿਬ, ਅਮਰਨਾਥ ਅਤੇ ਰੇਠਾ ਸਾਹਿਬ। ਮੈਨੂੰ ਇਸ ਗੱਲ ਦਾ ਬੋਧ ਹੈ ਕਿ ਪਹਾੜਾਂ ਦੀ ਚੜ੍ਹਾਈ 'ਤੇ ਚੜ੍ਹਨਾ ਬਹੁਤ ਔਖਾ। ਗਾਲਬਨ 16,000 ਫੁੱਟ ਹੇਮਕੁੰਡ ਸਾਹਿਬ ਦੀ ਚੋਟੀ ਹੈ, ਔਰ 18,000 ਫੁੱਟ ਉੱਚਾ ਅਮਰਨਾਥ ਹੈ। ਇਸੇ ਤਰੀਕੇ ਦੇ ਨਾਲ ਕੋਈ 10,000 ਫੁੱਟ ਦੇ ਕਰੀਬ ਰੇਠਾ ਸਾਹਿਬ ਦਾ ਪਹਾੜ ਅਬੂਰ ਕਰਕੇ ਲੰਘਣਾ ਪੈਂਦਾ ਹੈ। ਔਰ ਇਹਨਾਂ ਚੜ੍ਹਾਈਆਂ 'ਤੇ ਜਿਹੜੇ ਚੜ੍ਹੇ ਨੇ ਉਹਨਾਂ ਨੂੰ ਪਤਾ ਹੈ ਕਿ ਚੜ੍ਹਾਈ ਚੜ੍ਹਨੀ ਕਿਤਨੀ ਔਖੀ, ਕਿਤਨਾ ਕਠਿਨ ਕੰਮ ਹੈ। ਪਹਿਲੇ ਤਾਂ ਹੇਮਕੁੰਡ ਸਾਹਿਬ ਤੱਕ ਦੀ ਲੋਕ ਯਾਤਰਾ ਹਰਿਦੁਆਰ ਤੋਂ ਸ਼ੁਰੂ ਕਰਦੇ ਸਨ, ਇੱਥੋਂ ਹੀ ਪੈਦਲ ਚੱਲਦੇ ਸਨ, ਕੋਈ ਜ਼ਰੀਆ ਨਹੀਂ ਸੀ। ਪਰ ਹੁਣ ਕਾਫ਼ੀ ਦੂਰ ਤੱਕ ਤਾਂ ਬੱਸ ਲੈ ਜਾਂਦੀ ਹੈ, ਫਿਰ ਵੀ 10-15 ਮੀਲ 'ਤੇ ਪੈਦਲ ਚੱਲਣਾ ਹੀ ਪੈਂਦਾ। ਪਰ ਉਹ ਜਿਹੜਾ 10-15 ਮੀਲ ਹੈ ਉਹਦੇ 'ਚ ਹੀ ਬੰਦੇ ਰਹਿ ਜਾਂਦੇ ਨੇ। ਬਹੁਤ ਚੜ੍ਹਾਈ, ਬੜੀ ਬਿਖੜੀ ਚੜ੍ਹਾਈ। ਅਮਰਨਾਥ ਦੀ ਚੜ੍ਹਾਈ ਅੱਜ ਵੀ 35 ਮੀਲ ਦੀ ਹੈ, ਅਤੇ ਇਸਦਾ ਮੈਨੂੰ ਬੜਾ ਭਾਰੀ ਅਨੁਭਵ ਹੋਇਆ। ਅਤੇ ਬਾਰ ਬਾਰ ਮੈਨੂੰ ਭਗਤ ਕਬੀਰ ਦੀ ਇਹ ਪੰਕਤੀ ਚੇਤੇ ਆਈ, ਇੱਕ ਔਘਟ ਘਾਟੀ ਰਾਮ ਕੀ ਤੈਂ ਚੜ੍ਹ ਰਹਿਓ ਕਬੀਰ। ਰਾਮ ਦੀ ਘਾਟੀ ਬੜੀ ਬਿਖੜੀ ਘਾਟੀ ਹੈ। ਪਰਮਾਤਮਾ ਦਾ ਨਾਮ ਜਪਣਾ ਪਹਾੜੀ ਰਸਤਾ ਹੈ, ਜ਼ਮੀਨੀ ਰਸਤਾ ਨਹੀਂ ਹੈ, ਪਹਾੜੀ ਰਸਤਾ ਹੈ। ਔਰ ਸੁਰਤ ਚਾੜਨੀ ਹੈ। ਔਰ ਫਿਰ ਕਬੀਰ ਕਹਿੰਦੇ ਨੇ, ਇਹ ਰਸਤਾ ਐਸਾ ਨਾ ਅੱਗੇ ਕੋਈ ਜਾ ਰਿਹਾ ਹੈ, ਨਾ ਪਿੱਛੇ ਕੋਈ ਆ ਰਿਹਾ। ਦੇਖੋ ਨਾ, ਜਿਸ ਰਸਤੇ ਦੇ ਉੱਤੇ ਕੋਈ ਅੱਗੇ ਵੀ ਜਾ ਰਹੇ ਹੋਣ, ਕੋਈ ਪਿੱਛੋਂ ਵੀ ਆ ਰਹੇ ਹਨ, ਤਾਂ ਬੰਦੇ ਨੂੰ ਢਾਰਸ ਮਿਲਦੀ ਹੈ ਵੀ ਰਸਤਾ ਚੱਲਦਾ ਪਿਆ। ਬੜੀ ਗੱਲ ਹੈ। ਹੁਣ ਕਬੀਰ ਕਹਿੰਦੇ, ਮੈਂ ਉਸ ਰਸਤੇ 'ਤੇ ਜਾ ਰਿਹਾ, ਅੱਗੇ ਕੋਈ ਨਹੀਂ ਜਿਹਨੂੰ ਵੇਖ ਕੇ ਉਤਸ਼ਾਹ ਵਧਾਵਾਂ, ਅਤੇ ਮੇਰੇ ਪਿੱਛੇ ਵੀ ਕੋਈ ਨਹੀਂ ਆ ਰਿਹਾ ਜਿਹਨੂੰ ਵੇਖ ਕੇ ਮੇਰੀ ਆਸ ਵੱਜੇ ਵੀ ਨਿਰਾ ਮੈਂ ਨਹੀਂ ਜਾ ਰਿਹਾ, ਹੋਰ ਵੀ ਨਹੀਂ। ਕਬੀਰ ਕਹਿੰਦੇ, ਇਕੱਲਿਆਂ ਹੀ ਜਾਣਾ ਪੈ ਰਿਹਾ। ਯਕੀਨ ਜਾਣੋ, ਜਦ ਕਦੀ ਤੁਸੀਂ ਨਾਮ ਜਪੋਗੇ, ਤੇ ਸੁਰਤ ਉੱਚੀ ਹੋਵੇਗੀ, ਤੁਹਾਨੂੰ ਪਤਾ ਚੱਲੇਗਾ ਇਸ ਮਾਰਗ ਦਾ ਮੈਂ ਇਕੱਲਾ ਹੀ ਪਾਉਂਦੀ ਹਾਂ, ਹੋਰ ਕੋਈ ਸਾਥੀ ਨਹੀਂ ਹੈ, ਹੈਨ ਵੀ ਕੋਈ ਨਹੀਂ, ਵਾਕਈ ਸਾਥੀ ਨਹੀਂ। ਇਕਬਾਲ ਹੋਇਆ ਬੜਾ ਪ੍ਰਸਿੱਧ ਉਰਦੂ ਦਾ ਸ਼ਾਇਰ, ਉਹ ਕਹਿੰਦਾ ਕਾਫਲੇ ਯਾ ਬੜ ਗਏ ਯਾ ਮਿਟ ਗਏ, ਰਾਸਤੇ ਸੁਨਸਾਨ ਨਜ਼ਰ ਆਤੇ ਹੈਂ। ਕਹਿੰਦਾ ਜਿਹੜੇ ਕਾਫਲੇ ਇਕੱਠੇ ਮਨੁੱਖ ਚੱਲੇ ਸਨ ਨਾ ਖੁਦਾ ਦੇ ਮਾਰਗ ਤੇ, ਉਹ ਕੁਛ ਤੇ ਪਹੁੰਚ ਗਏ ਨੇ ਤੇ ਕੁਛ ਰਸਤੇ ਚ ਮਰ ਖੱਪ ਗਏ ਨੇ, ਹੁਣ ਰਸਤੇ ਉਜੜੇ ਪਏ ਨੇ, ਹੁਣ ਕੋਈ ਨਹੀਂ ਚੱਲਦਾ। ਚੱਲਿਆ ਸੀ ਜਿਸ ਰਸਤੇ ਤੇ ਕਬੀਰ, ਅੱਜ ਕੌਣ ਚੱਲਦਾ? ਚੱਲਿਆ ਸੀ ਸੈਣ ਨਾਈ, ਚੱਲਿਆ ਸੀ ਸਦਨਾ, ਚੱਲਿਆ ਸੀ ਬਾਬਾ ਫਰੀਦ, ਚੱਲੇ ਸਨ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਚੱਲੇ ਸਨ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਭਾਈ ਦੀਪ ਸਿੰਘ, ਬਾਬਾ ਦੀਪ ਸਿੰਘ, ਚੱਲੇ ਸਨ। ਤੋ ਇਕਬਾਲ ਕਹਿੰਦੇ ਨੇ ਕਿਸੇ ਵਕਤ ਜਿਹੜੇ ਕਾਫਲੇ ਚੱਲੇ ਸਨ, ਕੁਛ ਪਹੁੰਚ ਗਏ, ਕੁਛ ਰਸਤੇ 'ਚ ਹੀ ਖੱਪ ਗਏ, ਨਹੀਂ ਪਹੁੰਚ ਸਕੇ, ਅਤੇ ਹੁਣ ਰਸਤਾ ਉਜੜਿਆ ਪਿਆ। ਉਸ ਰਸਤੇ ਨੂੰ ਉਜੜਿਆ ਹੋਇਆ ਕਹਿੰਦੇ ਜਿਹਦੇ ਉੱਤੇ ਕੋਈ ਚੱਲੇ ਹੀ ਨਾ, ਰਸਤੇ ਉਜੜ ਜਾਂਦੇ, ਕੋਈ ਚੱਲੇ ਹੀ ਨਾ। ਤੋ ਇਕਬਾਲ ਕਹਿੰਦੇ ਰਸਤਾ ਤੇ ਬਣਿਆ ਪਿਆ, ਕੋਈ ਚੱਲਦਾ ਹੀ ਨਹੀਂ, ਰਸਤਾ ਉਜੜ ਗਿਆ, ਕੁਛ ਚੱਲੇ ਸਨ ਪਹੁੰਚ ਗਏ ਨੇ, ਕੁਛ ਚੱਲੇ ਸਨ ਹਿੰਮਤ ਨਹੀਂ, ਰਸਤੇ 'ਚ ਮਰ ਖੱਪ ਗਏ, ਅੱਜ ਰਸਤਾ ਉਜੜਿਆ ਪਿਆ। ਤੋ ਬਗੌਰ ਕਦੀ ਮੁਤਾਲਾ ਕਰਨਾ, ਕੋਈ ਰਵਿਦਾਸ ਦੀ ਤਰ੍ਹਾਂ ਨਾਮ ਜਪਦਾ ਪਿਆ ਹੋਵੇ, ਕੋਈ ਭਾਈ ਮਨੀ ਸਿੰਘ ਜੀ ਤਰ੍ਹਾਂ ਨਾਮ ਜਪਦਾ ਪਿਆ ਹੋਵੇ, ਕੋਈ ਭਾਈ ਗੁਰਦਾਸ ਜੀ ਦੀ ਤਰ੍ਹਾਂ ਗੁਰੂ ਤੋਂ ਨਿਛਾਵਰ ਹੋ ਰਿਹਾ ਹੋਵੇ, ਕੋਈ ਬਾਬੇ ਬੁੱਢੇ ਦੀ ਤਰ੍ਹਾਂ ਕੁਰਬਾਨ ਹੋ ਰਿਹਾ ਹੋਵੇ, ਕੋਈ ਬਾਬੇ ਦੀਪ ਸਿੰਘ ਦੀ ਤਰ੍ਹਾਂ ਜੋਸ਼ ਤੇ ਜਜ਼ਬਾ ਤੇ ਸ਼ਰਧਾ ਰੱਖਦਾ ਹੋਵੇ, ਤੁਸੀਂ ਹੁਣ ਲੱਭੋ, ਕਿੱਥੇ ਲੱਭੋਗੇ, ਕਿਸ ਤਰ੍ਹਾਂ ਲੱਭੋਗੇ? ਗੱਲ ਹੀ ਬੜੀ ਔਖੀ। ਸ਼ਰਾਬੀ ਮਿਲਣਗੇ, ਕਬਾਬੀ ਮਿਲਣਗੇ, ਝੂਠੇ ਮਿਲਣਗੇ, ਫਰੇਬੀ ਮਿਲਣਗੇ, ਝਗੜਾਲੂ ਮਿਲਣਗੇ, ਗੱਲ ਗੱਲ ਦੇ ਉੱਤੇ ਝਗੜਾ ਕਰਨ ਵਾਲੇ ਮਿਲਣਗੇ, ਮਨੀ ਸਿੰਘ ਦੇ ਦਰਸ਼ਨ ਕੋਈ ਨਹੀਂ, ਭਾਈ ਗੁਰਦਾਸ ਦੇ ਦਰਸ਼ਨ ਕੋਈ ਨਹੀਂ, ਬਾਬੇ ਦੀਪ ਸਿੰਘ ਦੇ ਦਰਸ਼ਨ ਕੋਈ ਨਹੀਂ। ਐਸਾ ਕਿਉਂ ਹੈ? ਕਬੀਰ ਕਹਿੰਦੇ ਨੇ ਐਸਾ ਇਸ ਵਾਸਤੇ ਕਿ ਰਸਤਾ ਪਹਾੜੀ ਹੈ, ਪਹਾੜੀ ਰਸਤਾ ਹੈ, ਜ਼ਮੀਨੀ ਰਸਤਾ ਨਹੀਂ ਹੈ। ਔਘਟ ਘਾਟੀ ਰਾਮ ਕੀ ਤੇ ਚੜ ਰਹੋ ਕਬੀਰ। ਹੁਣ ਸੁਰਤ ਨੂੰ ਕਿਵੇਂ ਚੜਾਉਣਾ ਹੈ? ਲਫ਼ਜ਼ ਮੈਂ ਫਿਰ ਦੁਹਰਾ ਦਿਆਂ ਤਾਂ ਕਿ ਕੁਛ ਜਿਹੜੇ ਨਵੇਂ ਸਿੰਘ ਆਉਂਦੇ ਨੇ ਰੋਜ਼, ਉਹਨਾਂ ਨੂੰ ਵੀ ਪਤਾ ਚੱਲੇ ਗੱਲ ਕਿੱਥੋਂ ਸ਼ੁਰੂ ਕੀਤੀ ਸੀ। ਸੁਰਤ ਚੜਾਉਣ ਵਾਸਤੇ ਕੋਈ ਲੰਬੇ ਚੌੜੇ ਗਿਆਨ ਦੀ ਲੋੜ ਨਹੀਂ, ਇਹ ਵੀ ਮੈਂ ਅਰਜ਼ ਕਰਦੇ ਹਾਂ, ਕਤਈ ਲੋੜ ਨਹੀਂ ਹੈ। ਔਰ ਮੈਂ ਇਤਨਾ ਅਰਜ਼ ਕਰਦੇ ਹਾਂ ਕਿ ਠੀਕ ਹੈ ਕਿ ਅਨਪੜ੍ਹ ਬੰਦਾ ਡਾਕਟਰ ਨਹੀਂ ਬਣ ਸਕਦਾ, ਵਕੀਲ ਨਹੀਂ ਬਣ ਸਕੇਗਾ, ਇੰਜੀਨੀਅਰ ਨਹੀਂ ਬਣ ਸਕਦਾ, ਅਨਪੜ੍ਹ ਬੰਦਾ ਸਾਇੰਸਦਾਨ ਨਹੀਂ ਬਣ ਸਕਦਾ, ਪਰ ਅਨਪੜ੍ਹ ਬੰਦਾ ਭਗਤ ਬਣ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇੱਕ ਪੰਕਤੀ ਤੁਹਾਡੇ ਸਾਹਮਣੇ ਰੱਖਾਂ, ਜੋ ਪ੍ਰਾਣੀ ਗੋਬਿੰਦ ਧਿਆਵੇ ਪੜਿਆ ਅਨਪੜਿਆ ਪਰਮ ਗਤ ਪਾਵੇ। ਚਾਹੇ ਪੜ੍ਹਾ ਲਿਖਾ ਤੇ ਚਾਹੇ ਅਨਪੜ੍ਹ, ਕਿਉਂਕਿ ਇਹ ਜਿਹੜੀ ਪੜ੍ਹਾਈ ਉੱਥੇ ਕੰਮ ਨਹੀਂ ਆਉਂਦੀ, ਕਤਈ ਨਹੀਂ ਆਉਂਦੀ ਕੰਮ। ਵਰਨਾ ਅੱਜ ਜਿਤਨੀ ਪੜ੍ਹਾਈ ਹੈ ਜ਼ਮੀਨ ਦੇ ਉੱਤੇ, ਇਤਨੀ ਪੜ੍ਹਾਈ ਪਹਿਲੇ ਕਦੀ ਨਹੀਂ ਸੀ। ਮੈਂ ਪੜ੍ਹਦਾ ਆਪਣੇ ਹਿੰਦੁਸਤਾਨ ਦਾ ਇਤਿਹਾਸ, ਕੋਈ ਸੌ ਸੌ ਮੀਲ ਦੇ ਉੱਤੇ ਇੱਕ ਛੋਟਾ ਜਿਹਾ ਆਸ਼ਰਮ ਹੁੰਦਾ ਸੀ, ਉਹਦੇ 'ਚ ਰਿਸ਼ੀ ਮੁਨੀ ਬੱਚਿਆਂ ਨੂੰ ਪੜ੍ਹਾਉਂਦੇ ਸਨ, ਅਤੇ ਬੱਚੇ ਹੁੰਦੇ ਸਨ ਰਾਜ ਘਰਾਨਿਆਂ ਦੇ, ਰਾਜਕੁਮਾਰ, ਹਰ ਬੰਦਾ ਕੌਣ ਪੜ੍ਹਾਉਂਦਾ ਸੀ, ਰਾਜ ਘਰਾਨਿਆਂ ਦੇ ਕੋਈ ਪੰਜ ਸੱਤ ਬੱਚੇ ਹੁੰਦੇ ਸਨ, ਰਿਸ਼ੀ ਮੁਨੀ ਪੜ੍ਹਾਉਂਦੇ ਸਨ, ਜਾਂ ਦੋ ਚਾਰ ਕਿਧਰੇ ਹੋਰ ਆ ਜਾਂਦੇ ਸਨ। ਇਸ ਤਰੀਕੇ ਨਾਲ ਇਹ ਛੋਟੇ ਛੋਟੇ ਆਸ਼ਰਮ ਚੱਲਦੇ ਸਨ, ਅਤੇ ਇੱਕ ਆਸ਼ਰਮ ਤੋਂ ਦੂਸਰੇ ਆਸ਼ਰਮ ਦੀ ਵਿੱਥ ਵੀ ਸੌ ਸੌ ਮੀਲ ਦੀ ਆਉਂਦੀ ਸੀ। ਸੌ ਸੌ ਮੀਲ ਤੱਕ ਕੋਈ ਵਿਦਿਆਲਾ ਨਹੀਂ, ਕੋਈ ਗੱਲ ਨਹੀਂ, ਇੱਕ ਆਸ਼ਰਮ ਹੁੰਦਾ ਸੀ। ਉਸ ਆਸ਼ਰਮ ਦੇ ਵਿੱਚ ਵੀ ਬੜੀ ਮੁਸ਼ਕਿਲ ਨਾਲ 10-15 ਵਿਦਿਆਰਥੀ ਜੋ ਪੜ੍ਹਦੇ ਸਨ, ਅਤੇ ਪੜ੍ਹਦੇ ਕੀ ਸਨ? ਸ਼ਸਤਰ ਵਿੱਦਿਆ, ਸ਼ਾਸਤਰ ਵਿੱਦਿਆ, ਗ੍ਰਹਿ ਨਛੱਤਰਾਂ ਦੀ ਵਿੱਦਿਆ, ਜੋਤਿਸ਼ ਵਿੱਦਿਆ, ਇਹ ਰਿਸ਼ੀ ਮੁਨੀ ਪੜ੍ਹਾਉਂਦੇ ਸਨ। ਅਤੇ ਅੱਜ ਜ਼ਮੀਨ ਦੇ ਚੱਪੇ ਚੱਪੇ ਦੇ ਉੱਤੇ ਸਕੂਲ, ਕਾਲਜ, ਯੂਨੀਵਰਸਿਟੀਆਂ ਮੌਜੂਦ ਨੇ, ਬੜੀ ਤਾਲੀਮ ਹੈ, ਬੜੀ ਤਾਲੀਮ ਹੈ। ਪਰ ਪਤਾ ਸਿਆਣੇ ਕੀ ਕਹਿੰਦੇ ਨੇ, ਮਨੁੱਖ ਅੱਜ ਜਿਤਨਾ ਬੇਚੈਨ ਹੈ, ਅੱਜ ਜਿਤਨਾ ਦੁਖੀ ਹੈ, ਅੱਜ ਜਿਤਨਾ ਇਸਦਾ ਕੁਬੱਡਪਣਾ ਜ਼ਾਹਿਰ ਹੋ ਰਿਹਾ, ਇਸ ਤੋਂ ਪਹਿਲੇ ਕਦੇ ਨਹੀਂ ਸੀ। ਅੱਜ ਜਿਤਨਾ ਇਹ ਬੇਜ਼ਾਰ ਹੈ, ਇਤਨਾ ਪਹਿਲੇ ਕਦੇ ਨਹੀਂ ਸੀ। ਕਾਰਨ, ਇਹ ਜਿਹੜੀ ਅੱਜ ਦੀ ਵਿੱਦਿਆ ਹੈ, ਇਹਦੇ ਨਾਲ ਜ਼ਿੰਦਗੀ ਚੱਲਦੀ ਜ਼ਰੂਰ ਹੈ, ਜ਼ਿੰਦਗੀ ਬਦਲਦੀ ਨਹੀਂ। ਜੀਵਨ ਬਦਲਦਾ ਨਹੀਂ, ਸਿਰਫ ਜੀਵਨ ਚੱਲਦਾ, ਉਪਜੀਵਿਕਾ ਇੱਕ ਰੋਜ਼ੀ ਹੈ, ਇਸ ਤੋਂ ਇਲਾਵਾ ਹੋਰ ਕੁਛ ਨਹੀਂ। ਸਾਹਿਬਾਂ ਦੀ ਬਾਣੀ ਕਹਿੰਦੀ ਹੈ, ਜੋ ਪ੍ਰਾਣੀ ਗੋਬਿੰਦ ਦਿਹਾਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਹੁਣ ਮੈਂ ਹਿੰਦੁਸਤਾਨ ਵਿੱਚ ਦੇਖਦਾ, ਲੋਕ ਕਬੀਰ ਨੂੰ ਪੜ੍ਹ ਕੇ PhD ਪੈ ਕਰਦੇ ਨੇ, ਕੋਈ ਰਵਿਦਾਸ ਤੇ ਕਰਦਾ ਪਿਆ, ਕੋਈ ਸੂਰਦਾਸ ਤੇ ਕਰ ਰਿਹਾ, ਕੋਈ ਬਾਬੇ ਫਰੀਦ ਤੇ ਕਰਦੇ ਪਏ ਨੇ, ਬੜੇ ਬੜੇ ਡਿਪਲੋਮੇ ਲੈਂਦੇ ਨੇ, ਬੜੀਆਂ ਬੜੀਆਂ ਉਹਨਾਂ ਨੂੰ ਸੰਦਾਂ ਮਿਲਦੀਆਂ ਨੇ, PhD ਕਰਦੇ ਨੇ, ਪਰ ਹੈਰਾਨਗੀ ਦੀ ਗੱਲ ਕਬੀਰ ਤੇ ਅਨਪੜ੍ਹ ਸੀ, ਰਵਿਦਾਸ ਅਨਪੜ੍ਹ ਸੀ। ਕਿਉਂ? ਕਿ ਜਿਹੜੇ ਵਿਦਿਆਲੇ ਸਨ ਉਹਨਾਂ ਵਿੱਚ ਪੜ੍ਹਾਉਂਦੇ ਸਨ ਬ੍ਰਾਹਮਣ ਰਿਸ਼ੀ, ਤੇ ਬ੍ਰਾਹਮਣ ਸ਼ੂਦਰ ਨੂੰ ਦਾਖਲ ਨਹੀਂ ਕਰਦੇ ਸਨ, ਸ਼ੂਦਰ ਨੂੰ ਨਹੀਂ ਪੜ੍ਹਾਉਂਦੇ ਸਨ, ਇਹ ਸਾਰੇ ਸ਼ੂਦਰ ਨੇ, ਇਹਨਾਂ ਨੂੰ ਕੌਣ ਪੜ੍ਹਾਵੇ, ਇਹ ਤੇ ਅਨਪੜ੍ਹ ਰਹਿ ਗਏ। ਲੇਕਿਨ ਅੱਜ ਇਹਨਾਂ ਨੂੰ ਪੜ੍ਹ ਕੇ ਲੋਕ PhD ਕਰਦੇ ਨੇ, ਬੜੀ ਖੋਜ ਹੋ ਰਹੀ ਹੈ ਹਿੰਦੁਸਤਾਨ ਵਿੱਚ, ਬੜੀ ਕਬੀਰ ਤੇ ਫਰੀਦ ਤੇ ਸਦਨੇ ਤੇ ਸਹਿਣ ਤੇ ਨਾਮਦੇਵ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉੱਤੇ ਪਤਾ ਨਹੀਂ ਕਿਤਨੇ ਪ੍ਰੋਫੈਸਰ, ਕਿਤਨੇ ਆਲਮਾਂ ਨੇ ਕਿਤਾਬਾਂ ਲਿਖੀਆਂ ਨੇ, ਕਿਤਨੀ ਲੰਬੀ ਚੌੜੀ ਖੋਜ ਹੋਈ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਤੇ। ਪਰ ਮੈਂ ਇਤਨੀ ਅਰਜ਼ ਕਰਦੇ ਹਾਂ, ਗੁਰੂ ਨਾਨਕ ਕਿਸੇ ਵਿਦਿਆਲੇ 'ਚ ਨਹੀਂ ਗਏ, ਇਤਿਹਾਸਿਕ ਸਬੂਤ ਮੈਂ ਤੁਹਾਡੇ ਸਾਹਮਣੇ ਰੱਖਾਂ। ਪਿਤਾ ਕਾਲੂ ਜੀ ਨੇ ਤੰਗ ਆ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬਿਠਾ ਦਿੱਤਾ ਗੋਪਾਲ ਪਾਂਧੇ ਕੋਲ, ਤੇ ਪਾਂਧੇ ਨੂੰ ਕਹਿ ਦਿੱਤਾ ਬਈ ਤੁਸੀਂ ਇਸ ਬੱਚੇ ਨੂੰ ਪੜ੍ਹਾਓ। ਗੋਪਾਲ ਪਾਂਧੇ ਨੇ ਤਖਤੀ ਦੇ ਉੱਤੇ ਲਿਖਿਆ ਊੜਾ, ਔਰ ਇਹ ਹੁਣ ਸਬੂਤ ਮਿਲ ਗਏ ਕਿ ਜਿਸ ਨੂੰ ਤੁਸੀਂ ਗੁਰਮੁਖੀ ਲਿਪੀ ਕਹਿੰਦੇ ਹੋ ਇਹ ਗੁਰੂ ਨਾਨਕ ਤੋਂ ਪਹਿਲੇ ਦੀ ਹੈ, ਇਸ ਨੂੰ ਗੁਰੂ ਨਾਨਕ ਨੇ ਨਹੀਂ ਬਣਾਇਆ, ਇਹ ਗੁਰੂ ਨਾਨਕ ਤੋਂ ਪਹਿਲੇ ਦੀ ਹੈ। ਕਿਤਾਬਾਂ ਲੱਭੀਆਂ ਨੇ ਐਸੀਆਂ ਜਿਹੜੀਆਂ 2-2, 3-3 ਸੌ ਸਾਲ ਗੁਰੂ ਨਾਨਕ ਤੋਂ ਪਹਿਲੇ ਦੀਆਂ ਲਿਖੀਆਂ ਹੋਈਆਂ, ਭਾਸ਼ਾ ਪੰਜਾਬੀ ਭਾਸ਼ਾ ਵਿਭਾਗ ਨੇ ਉਹ ਕਿਤਾਬਾਂ ਲੱਭੀਆਂ ਨੇ, ਉਹਨਾਂ ਨੇ ਸਬੂਤ ਮੁਹੱਈਆ ਕਰ ਦਿੱਤੇ ਨੇ। ਜਿਹੜੇ ਭਾਸ਼ਾ ਵਿਗਿਆਨੀ ਸਾਡੇ ਦੇਸ਼ ਵਿੱਚ ਮੌਜੂਦ ਨੇ ਉਹਨਾਂ ਨੇ ਖੋਜ ਕਰਕੇ ਸਾਬਤ ਕੀਤਾ ਹੈ ਕਿ ਜਿਸ ਨੂੰ ਅਸੀਂ ਗੁਰਮੁਖੀ ਜਾਂ ਪੰਜਾਬੀ ਲਿਪੀ ਕਹਿੰਦੇ ਹਾਂ ਇਹ ਗੁਰੂ ਨਾਨਕ ਤੋਂ ਪਹਿਲੇ ਦੀ ਸੀ। ਇਸ ਦਾ ਇੱਕ ਸਬੂਤ ਤੇ ਇਹ ਕਿ ਗੋਪਾਲ ਪਾਂਧੇ ਨੇ ਊੜਾ ਲਿਖ ਕੇ ਦਿੱਤਾ, ਉਹ ਗੁਰੂ ਨਾਨਕ ਨੂੰ ਊੜਾ ਬਣਾਉਣਾ ਚਾਹੁੰਦੇ, ਇਹਦਾ ਮਤਲਬ ਊੜਾ ਤੇ ਪਹਿਲੇ ਹੀ ਸੀ, ਕਿਉਂਕਿ ਜਨਮ ਸਾਖੀ 'ਚ ਵੀ ਇਹੀ ਲਿਖਿਆ। ਔਰ ਕੁਛ ਵਲੀ ਨਿਆਮਤ ਸ਼ਾਹ ਦੀਆਂ ਲਿਖਤਾਂ ਮਿਲੀਆਂ ਨੇ, ਸਾਈਂ ਵਜੀਦ ਖਾਨ ਦੀਆਂ ਲਿਖਤਾਂ ਮਿਲੀਆਂ ਨੇ, ਕੁਝ ਹੋਰ ਸੂਫੀ ਸੰਤਾਂ ਦੀਆਂ ਲਿਖਤਾਂ ਮਿਲੀਆਂ ਨੇ ਜੋ ਇਸ ਲਿਪੀ ਦੇ 'ਚ ਨੇ, ਔਰ ਇਹ ਗੁਰੂ ਨਾਨਕ ਤੋਂ ਪਹਿਲੇ ਹੋਏ, ਉਹਨਾਂ ਦੀਆਂ ਲਿਖਤਾਂ ਮਿਲੀਆਂ ਨੇ। ਹੋਰ ਕੁਛ ਭਗਤ ਜਨਾਂ ਦੀਆਂ ਲਿਖਤਾਂ ਮਿਲੀਆਂ ਨੇ, ਕਿਤਾਬਾਂ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪਹਿਲੇ ਦੀਆਂ ਨੇ, ਪਰ ਇਸ ਲਿਪੀ ਦੇ ਵਿੱਚ ਨੇ ਜਿਸ ਨੂੰ ਅੱਜ ਅਸੀਂ ਗੁਰਮੁਖੀ ਕਹਿੰਦੇ ਹਾਂ। ਇਸ ਲਿਪੀ ਨੂੰ ਗੁਰੂ ਨਾਨਕ ਨੇ ਅਪਣਾਇਆ, ਇਸ ਵਾਸਤੇ ਇਹਦਾ ਨਾਂ ਗੁਰਮੁਖੀ ਪੈ ਗਿਆ। ਔਰ ਕਹਿੰਦੇ ਨੇ ਜਿਸ ਵਕਤ ਊੜਾ ਲਿਖਿਆ ਹੈ ਗੋਪਾਲ ਪਾਂਧੇ ਨੇ, ਸਾਹਿਬ ਕਹਿੰਦੇ ਨੇ ਇਸ ਊੜੇ ਦੇ ਅਰਥ ਕਰ ਮੈਨੇ ਦੱਸ। ਪਾਂਧਾ ਸੀ ਆਖਰ, ਉਸਤਾਦ ਸੀ, ਉਹਨੂੰ ਗੁੱਸਾ ਚੜਿਆ, ਕਹਿਣ ਲੱਗਾ ਨਾਨਕ ਜੀ ਇੱਕ ਅੱਖਰ ਦੇ ਕੋਈ ਅਰਥ ਨਹੀਂ ਆਉਂਦੇ, 2-3 ਅੱਖਰ ਇਕੱਠੇ ਜੁੜਨ, ਪੂਰਾ ਸ਼ਬਦ ਬਣੇ, ਪੂਰਾ ਅਲਫਾਜ਼ ਬਣੇ ਤੇ ਅਰਥ ਆਉਂਦੇ, ਵਰਨਾ ਕੋਈ ਅਰਥ ਨਹੀਂ। ਸਾਹਿਬ ਕਹਿਣ ਲੱਗੇ ਪਾਂਧਾ ਜੀ ਇਹ ਊੜਾ ਬੇਮੈਨੀ ਹੈ। ਹਾਂ ਬੇਮੈਨੀ ਹੈ, ਤੋ ਛੱਡ ਕੇ ਤਖਤੀ ਖੜੇ ਹੋ ਗਏ। ਕਹਿਣ ਲੱਗੇ ਪਾਂਧਾ ਜੀ ਫਿਰ ਬੇਮੈਨੀ ਅੱਖਰ ਮੈਂ ਨਹੀਂ ਪੜ੍ਹਨੇ, ਮੈਂ ਇਸ ਜਗਤ ਦੇ ਵਿੱਚ ਬੇਮੈਨੀ ਅੱਖਰ ਪੜ੍ਹਨ ਵਾਸਤੇ ਨਹੀਂ ਆਇਆ। ਤੋ ਕੁਦਰਤੀ ਗੱਲ ਹੈ, ਉਸਤਾਦ ਹੈ, ਰੋਜ਼ ਉਸਦਾ ਬੱਚਿਆਂ ਨਾਲ ਪਾਲਾ ਪੈਂਦਾ ਸੀ, ਔਖਾ ਹੋਇਆ। ਕਹਿੰਦਾ ਨਾਨਕ ਜੀ ਗੱਲ ਸੁਣੋ, ਇੱਕ ਅੱਖਰ ਦਾ ਕੋਈ ਮੈਨਾ ਨਹੀਂ ਆਉਂਦਾ, ਇੱਕ ਅੱਖਰ ਦੇ ਕੋਈ ਅਰਥ ਨਹੀਂ ਆਉਂਦੇ। ਸਾਹਿਬ ਕਹਿਣ ਲੱਗੇ ਪਾਂਧਾ ਜੀ ਹੁੰਦੇ ਨੇ, ਇੱਕ ਅੱਖਰ ਦੇ ਵੀ ਅਰਥ ਹੁੰਦੇ ਨੇ, ਅਗਰ ਅਰਥਾਂ ਦਾ ਪਤਾ ਹੋਵੇ, ਅਰਥਾਂ ਦੀ ਜਾਂਚ ਹੋਵੇ, ਅਰਥਾਂ ਦੀ ਸਮਝ ਹੋਵੇ, ਤਾਂ ਇੱਕ ਅੱਖਰ ਦੇ ਵੀ ਅਰਥ ਨੇ। ਤੋ ਪਾਂਧਾ ਹੈਰਾਨ, ਕਹਿਣ ਲੱਗੇ ਅੱਛਾ ਫਿਰ ਕੀ ਅਰਥ ਹੈ ਊੜੇ ਦਾ? ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉੱਥੇ ਆਪ ਪੱਟੀ ਲਿਖੀ, ਔਰ ਜਿਹੜੀ ਪੱਟੀ ਲਿਖੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਆਸਾ ਰਾਗ ਦੇ ਵਿੱਚ। ਉਸ ਬਾਣੀ ਦਾ ਸਿਰਲੇਖ ਵੀ ਹੈ, ਆਸਾ ਮੱਲਾ ਪਹਿਲਾ ਪੱਟੀ ਲਿਖੀ, ਮਹਾਰਾਜ ਨੇ ਪਹਿਲੇ ਪੱਟੀ ਲਿਖੀ, ਤਖਤੀ ਲਿਖੀ। ਉੱਥੇ ਊੜਾ ਕੀ ਕਹਿੰਦਾ ਹੈ, ਸੱਸਾ ਕੀ ਕਹਿੰਦਾ ਹੈ, ਕੱਕਾ ਕੀ ਕਹਿੰਦਾ, ਇਹਨਾਂ ਤੋਂ ਕੀ ਪ੍ਰੇਰਣਾ ਲੈਣੀ, ਇਹਨਾਂ ਅੱਖਰਾਂ ਤੋਂ ਕੀ ਸਿਧਾਂਤਿਕ ਨੁਕਤੇ ਲੈਣੇ। ਸੱਸੇ ਸੋਏ ਸ੍ਰਿਸ਼ਟ ਜਨ ਸਾਜੀ ਸਭਨਾ ਕਾਰਨ ਏਕ ਬਣ। ਕੀ ਇਹਨਾਂ ਅੱਖਰਾਂ ਤੋਂ ਪ੍ਰੇਰਨਾ ਲੈਣੀ ਹੈ? ਉਹ ਸਾਹਿਬ ਬੋਲੀ ਜਾਂਦੇ ਨੇ। ਇਸ ਤਖਤੀ ਨੂੰ ਪੜ੍ਹ ਕੇ ਗੋਪਾਲ ਪਾਉਂਦੇ ਨੇ ਗੁਰੂ ਨਾਨਕ ਦੇ ਕਦਮਾਂ ਤੇ ਮੱਥਾ ਟੇਕ। ਪਿਤਾ ਕਾਲੂ ਨੂੰ ਸਾਫ਼ ਕਹਿ ਦਿੱਤਾ ਬਈ ਇਹਨੂੰ ਮੈਂ ਨਹੀਂ ਪੜ੍ਹਾ ਸਕਦਾ, ਬਲਕਿ ਮੈਂ ਇਸ ਦੇ ਕੋਲੋਂ ਉਹ ਵਿੱਦਿਆ ਪੜ੍ਹ ਲਈ ਹੈ ਜਿਸ ਵਿੱਦਿਆ ਨੂੰ ਪੜ੍ਹਨ ਤੋਂ ਬਾਅਦ ਕਿਸੇ ਹੋਰ ਵਿੱਦਿਆ ਦੀ ਲੋੜ ਨਹੀਂ। ਇਸ ਦੇ ਅੰਦਰ ਆਤਮ ਅਨੁਭਵ ਹੈ, ਇਸ ਦੇ ਅੰਦਰ ਆਤਮ ਪ੍ਰਕਾਸ਼ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਕੁਛ ਬਾਣੀਆਂ ਐਸੀਆਂ ਨੇ ਜੋ ਅੱਖਰਾਂ ਦੀਆਂ ਮਹਾਨਤਾ ਦੱਸਦੀਆਂ ਨੇ। 52 ਅੱਖਰੀ ਸ੍ਰੀ ਕਬੀਰ ਜੀ, 52 ਅੱਖਰੀ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਜੀ, ਫਿਰ ਪੱਟੀ ਲਿਖੀ ਗੁਰੂ ਨਾਨਕ ਦੇਵ ਜੀ ਮਹਾਰਾਜ। ਅੱਖਰਾਂ ਦੀ ਮਹਾਨਤਾ, ਇੱਕ ਇੱਕ ਅੱਖਰ ਕੀ ਕਹਿੰਦੇ ਨੇ, ਅੱਖਰਾਂ ਤੋਂ ਕੀ ਪ੍ਰੇਰਨਾ ਲੈਣੀ ਹੈ? ਕਿਉਂਕਿ ਸਾਰਾ ਗਿਆਨ ਧਿਆਨ ਹੈ ਤੇ ਅੱਖਰਾਂ ਵਿੱਚ। ਅੱਖਰੀ ਨਾਮ, ਅੱਖਰੀ ਸਲਾਹ, ਅੱਖਰੀ ਗਿਆਨ ਗੀਤ ਗੁਣਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਜਿਤਨਾ ਗਿਆਨ ਧਿਆਨ, ਜਿਤਨੀ ਸਿਕਸ਼ਾ ਦਿਕਸ਼ਾ ਹੈ, ਸਭ ਅੱਖਰਾਂ ਦੇ ਵਿੱਚ ਹੈ। ਮਨੁੱਖ ਦੀ ਦੁਨੀਆਂ ਵਿੱਚ ਅੱਖਰ ਹਟਾ ਦਿਓ ਤੇ ਬੰਦੇ ਤੇ ਪਸ਼ੂ 'ਚ ਕੀ ਫਰਕ ਹੈ? ਕੁਛ ਵੀ ਨਹੀਂ। ਅੱਖਰਾਂ ਕਰਕੇ ਬੰਦੇ ਨੇ ਤਰੱਕੀ ਕੀਤੀ ਹੈ, ਅੱਖਰਾਂ ਕਰਕੇ ਮਨੁੱਖ ਦਾ ਵਿਕਾਸ ਹੋਇਆ, ਅੱਖਰਾਂ ਕਰਕੇ ਗਿਆਨ ਧਿਆਨ ਦਾ ਜਨਮ ਹੋਇਆ, ਅੱਖਰਾਂ ਕਰਕੇ ਕਲਾ ਦਾ ਸੰਗੀਤ ਦਾ ਜਨਮ ਹੋਇਆ। ਸਾਰਾ ਗਿਆਨ ਧਿਆਨ ਅੱਖਰਾਂ ਦੇ ਉੱਤੇ ਖੜਾ ਹੈ। ਭਗਤ ਕਬੀਰ ਵੀ ਕਹਿੰਦੇ ਨੇ ਅੱਖਰ ਅੰਦਰ ਤ੍ਰਿਭੁਵਨ ਆਧਾਰ ਹੈ। ਤਿੰਨ ਲੋਕਾਂ ਦਾ ਜਿਹੜਾ ਗਿਆਨ ਹੈ ਅੱਖਰਾਂ ਦੇ ਵਿੱਚ। ਤੇ ਸਾਹਿਬ ਕਹਿਣ ਲੱਗੇ ਜਿਨ੍ਹਾਂ ਅੱਖਰਾਂ ਵਿੱਚ ਤਿੰਨ ਲੋਕਾਂ ਦਾ ਗਿਆਨ ਹੈ, ਮਨੁੱਖੀ ਦੁਨੀਆਂ ਦੀ ਸਾਰੀ ਹਲਚਲ ਅੱਖਰਾਂ ਤੇ ਖੜੀ ਹੈ, ਤੇ ਤੂੰ ਕਹਿੰਦਾ ਅੱਖਰ ਬੇਮੈਨੇ ਨਹੀਂ। ਇੱਕ ਇੱਕ ਅੱਖਰ ਦੇ ਵਿੱਚ ਬਹੁਤ ਕੁਛ ਪਿਆ। ਅਗਰ ਪ੍ਰੇਰਨਾ ਲੈਣ ਦੀ ਜਾਂਚ ਹੋਵੇ, ਸਿਕਸ਼ਾ ਲੈਣ ਦੀ ਜਾਂਚ ਹੋਵੇ, ਤਾਂ ਮੈਂ ਅਰਜ਼ ਕਰਦੇ ਹਾਂ ਜਿਸ ਨੂੰ ਸਕੂਲੀ ਵਿੱਦਿਆ ਕਹਿੰਦੇ ਨੇ ਗੁਰੂ ਨਾਨਕ ਨੇ ਨਹੀਂ ਲਈ। ਆਤਮ ਅਨੁਭਵ ਹੈ, ਅਨੁਭਵ ਪ੍ਰਕਾਸ਼ ਹੈ। ਜਿਸ ਨੂੰ ਸਕੂਲੀ ਵਿੱਦਿਆ ਕਹਿੰਦੇ ਨੇ ਕਬੀਰ ਕੋਲ ਨਹੀਂ ਹੈ। ਕਬੀਰ ਵੀ ਕਹਿੰਦਾ ਵਿੱਦਿਆ ਨਹੀਂ ਪਰੋ ਬਾਦ ਨਹੀਂ ਜਾਣੋ ਹਰ ਗੁਣ ਕਥਤ ਸੁਨਤ ਬਹੁਰਾਨ। ਤੋ ਮੈਂ ਅਰਜ਼ ਕਰਾਂ ਧਰਮ ਕਿਸੇ ਇਲਮ ਤੇ ਨਹੀਂ ਖੜਾ, ਧਰਮ ਖੜਾ ਸਾਧਨਾ ਤੇ। ਇਲਮ ਦਾ ਮਤਲਬ ਹੈ ਕੁਛ ਜਾਣ ਲੈਣਾ, ਸਾਧਨਾ ਦਾ ਮਤਲਬ ਹੈ ਆਪਣੇ ਆਪ ਨੂੰ ਬਦਲਣਾ। ਮੈਂ ਜੈਸਾ ਹਾਂ ਵੈਸਾ ਗੁਰੂ ਨੂੰ ਕਬੂਲ ਨਹੀਂ ਹੋ ਸਕਾਂਗਾ, ਮੈਂ ਜੈਸਾ ਹਾਂ ਵੈਸਾ ਪਰਮਾਤਮਾ ਨੂੰ ਕਬੂਲ ਨਹੀਂ ਹੋ ਸਕਾਂਗਾ, ਬਦਲਣਾ। ਤੋ ਯਕੀਨ ਜਾਣੋ ਕੁਛ ਜਾਣਨਾ, ਕੁਛ ਇਲਮ ਹਾਸਲ ਕਰ ਲੈਣਾ ਬੜੀ ਸੌਖੀ ਗੱਲ ਹੈ, ਬਦਲਣਾ ਬੜੀ ਔਖੀ ਗੱਲ ਹੈ। ਤੁਸੀਂ ਕਥਾ ਸੁਣ ਲਈ ਕੀ ਔਖਿਆਈ ਹੈ? ਦੋ ਚਾਰ ਕਿਤਾਬਾਂ ਪੜ੍ਹ ਲਓ, ਅੱਖਰਾਂ ਦੇ ਅਰਥ ਪੜ੍ਹ ਲਓ ਗੁਰੂ ਗ੍ਰੰਥ ਸਾਹਿਬ ਦੇ, ਕੀ ਔਖਿਆਈ ਹੈ? ਕੋਈ ਔਖਿਆਈ ਨਹੀਂ, ਇਲਮ ਹੈ ਜਾਣ ਲਿਆ। ਲੇਕਿਨ ਹੁਣ ਆਪਣੇ ਆਪ ਨੂੰ ਬਦਲਣਾ, ਇਹ ਬੜੀ ਔਖੀ ਗੱਲ ਹੈ, ਬਹੁਤ ਔਖੀ ਹੈ। ਇਸ ਵਾਸਤੇ ਮੈਂ ਅਰਜ਼ ਕਰਦਾ ਧਰਮ ਕੋਈ ਇਲਮ ਤੇ ਨਹੀਂ ਖੜਾ, ਇਸ ਚੱਕਰ 'ਚ ਨਾ ਪੈਣਾ। 100 ਕਿਤਾਬਾਂ ਬਣਦਾ ਪੜ੍ਹ ਲਓ, ਪੜ੍ਹੀਏ ਜੇ ਤੇ ਬਰਸ ਬਰ, ਪੜ੍ਹੀਏ ਜੇ ਤੇ ਮਾਸ, ਬਹੁਤਾ ਹੀ ਬੰਦਾ ਪੜ੍ਹ ਲਵੇ ਉਹਦੇ ਨਾਲ ਕੀ ਹੋਣਾ। ਪੜ੍ਹੀਏ ਗੁਣੀਏ ਨਾਮ ਸਭ ਸੁਣੀਏ, ਅਨੁਭਵ ਭਾਵ ਨਾ ਦਰਸੇ, ਲੋਹਾ ਕੰਚਨ ਰਿੰਡ ਹੋਏ ਕੈਸੇ ਜੋ ਪਾਰਸ ਨੇ ਪਰਸੇ। ਬਲਕਿ ਸਾਹਿਬ ਤੇ ਉਸ ਪੜ੍ਹੇ ਲਿਖੇ ਨੂੰ ਮੂਰਖ ਕਹਿੰਦੇ ਨੇ। ਕਿਹੜੇ ਪੜ੍ਹੇ ਲਿਖੇ ਨੂੰ? ਪੜ੍ਹਿਆ ਮੂਰਖ ਆਖੀਏ ਜਿਤ ਲੱਭ ਲੋਭ ਅਹੰਕਾਰ। ਜਿੱਥੇ ਹੰਕਾਰ ਹੈ, ਲੋਭ ਹੈ, ਵਾਸ਼ਨਾ ਹੈ, ਸਾਹਿਬ ਕਹਿੰਦੇ ਕੌਣ ਕਹਿੰਦਾ ਪੜ੍ਹਿਆ ਲਿਖਿਆ ਤੇ ਮੂਰਖ ਹੈ, ਮਹਾਂਕਬਜ਼ ਹੈ, ਇਹਨੂੰ ਕੱਖ ਵੀ ਨਹੀਂ ਪਤਾ। ਪੜ੍ਹਿਆ ਮੂਰਖ ਆਖੀਏ ਜਿਤ ਲੱਭ ਲੋਭ ਅਹੰਕਾਰ। ਜਿਹਦੇ ਅੰਦਰ ਅਹੰਕਾਰ ਬੜਾ ਭਾਰੀ। ਮੈਨੂੰ ਇਸ ਦੁਨੀਆਂ 'ਚ ਬੜੇ ਇਸਤਰੀਆਂ ਦੇ ਬੰਦੇ ਮਿਲੇ ਹੰਕਾਰੀ, ਜਿਹੜੇ ਕਹਿੰਦੇ ਰਹੇ ਗਿਆਨੀ ਜੀ ਅਸੀਂ ਨਾ ਹੋਈਏ ਤੇ ਪਤਾ ਨਹੀਂ ਕਿਵੇਂ ਕੌਮ ਚੱਲੇਗੀ, ਅਸੀਂ ਨਾ ਹੋਈਏ ਤੇ ਸਕੂਲ ਕਿਸ ਤਰ੍ਹਾਂ ਚੱਲੇਗਾ, ਅਸੀਂ ਨਾ ਹੋਈਏ ਤੇ ਲੰਗਰ ਕਿਸ ਤਰ੍ਹਾਂ ਚੱਲੇਗਾ, ਅਸੀਂ ਨਾ ਹੋਈਏ ਤੇ ਗੁਰਦੁਆਰਾ ਕਿਸ ਤਰ੍ਹਾਂ ਚੱਲੇਗਾ। ਇਸ ਤਰ੍ਹਾਂ ਦੇ ਬੰਦੇ ਮੈਨੂੰ ਸਮੁੱਚੀ ਦੁਨੀਆਂ 'ਚ ਮਿਲੇ। ਔਰ ਜਦ ਵੀ ਕੋਈ ਕਹਿੰਦਾ ਗਿਆਨੀ ਜੀ ਅਸੀਂ ਨਹੀਂ ਹੋਵਾਂਗੇ ਤੇ ਕਿਸ ਤਰ੍ਹਾਂ ਚੱਲੇਗਾ ਗੁਰਦੁਆਰਾ, ਅਸੀਂ ਨਾ ਹੋਈਏ ਤੇ ਲੰਗਰ ਕਿਸ ਤਰ੍ਹਾਂ ਚੱਲੇਗਾ, ਸਕੂਲ ਕਿਸ ਤਰ੍ਹਾਂ ਚੱਲਣਗੇ? ਤੇ ਮੈਂ ਉਹਨਾਂ ਨੂੰ ਕਹਿੰਦਾ ਉਹਨਾਂ ਤੋਂ ਮਰ ਕੇ ਵੇਖ ਸਭ ਕੁਛ ਹੁੰਦਾ ਰਹੇ, ਐਵੇਂ ਤੈਨੂੰ ਭੁਲੇਖਾ, ਐਵੇਂ ਤੈਨੂੰ ਨਿਕੰਮਾ ਭੁਲੇਖਾ। ਇੱਥੇ ਤੇਰੇ ਵਰਗੇ ਕਈ ਆਏ ਤੇ ਚਲੇ ਗਏ ਜ਼ਮੀਨ ਤੇ ਆਸਮਾਨ। ਲੋਕ ਤ੍ਰਿਸ਼ਨਾ ਹੈ, ਵਾਸ਼ਨਾ ਹੈ। ਤੋ ਸਾਹਿਬ ਕਹਿੰਦੇ ਨੇ ਇਹ ਜਿਹੜਾ ਹੰਕਾਰ ਹੈ, ਇਹ ਜਿਹੜਾ ਲੋਭ ਹੈ, ਇਹ ਜਿਹੜੀ ਵਾਸ਼ਨਾ ਹੈ, ਇਹ ਜਿਹੜਾ ਹੰਕਾਰ ਹੈ, ਇਹ ਤੇ ਮੂਰਤਾ ਦੀ ਨਿਸ਼ਾਨੀ ਹੈ, ਪੜ੍ਹੇ ਲਿਖੇ ਦੀ ਨਿਸ਼ਾਨੀ ਥੋੜ੍ਹੀ ਹੈ। ਪੜ੍ਹਿਆ ਮੂਰਖ ਆਖੀਏ ਜਿਤ ਲੱਭ ਲੋਭ ਅਹੰਕਾਰ। ਤੋ ਧਰਮ ਕਿਸੇ ਇਲਮ ਤੇ ਨਹੀਂ ਖੜਾ, ਸਾਧਨਾ ਤੇ ਖੜਾ। ਸਾਧਨਾ ਦਾ ਮਤਲਬ ਹੈ ਬਦਲਣਾ, ਤਬਦੀਲ ਕਰਨਾ, अपने आप नूं बदलना। कैसा बदलना? जेहो जिया दा गुरु नूं प्रवान हो सकां मैं वैसा अपने आप नूं बनाना, जैसा अकाल पुरख मैनूं प्रवान कर सके मैं वैसा बनना। इतनी गल ते स्पष्ट है, गुरु नूं कैसा चाहिदा गुरु ने व्याख्या कीती है। तो सब तो प्रथम उस मार्ग ते चलण वास्ते गुरु नानक देव जी कहिंदे ने, मनुख दा धर्म खंडी बनना बड़ा लाजमी। धर्म खंडी, तो धर्म खंड की व्याख्या की साहब कहिंदे ने, राति रुती थित्ती वार, पौन पाणी अग्नि पाताल, तिस विच धरती थाप रखी धर्मसा। बई ये रातां, ये रुत्तां, ये थित, ये वार, ये सूरज, ये चंद, ये तारे सब मर्यादा दे चल रहे, नियम दे चल रहे, धर्म दे चल रहे, असूल दे चल रहे, ते तू भी मर्यादा दे चल। ते मर्यादा दे चलना की होंदा? बई तेरा बोलना मर्यादा दे चोवे, तेरा वेखना मर्यादा दे चोवे, उठना बैठना सोना जागना मर्यादा चोवे, खाना पीना मर्यादा दे चोवे, पहनना मर्यादा दे चोवे। कभी बगौर मुताला करके वेखना मनुख की जिंदगी दे मर्यादा नहीं रही, ना बोलन की मर्यादा, ना पहनन की मर्यादा, ना खान की मर्यादा, ना पीण की मर्यादा, ना सौन की मर्यादा, ना जागण की मर्यादा। मर्यादा तो मनुख की जिंदगी च रही ही नहीं, असूल तो कुछ रहा ही नहीं। और साहब तो कहने जो धर्म खंडी है ना, ओदा हसना रोना भी मर्यादा च होवेगा। रंग हसे रंग रोवे, चुप भी कर जाए, परवाह ना ही किसे केरी बाज सच्चे। हसना ते रोना भी मर्यादा च होवे, धर्मखंडी बंदे दी ए पहचान है। वह हसेगा ओदा हासा भी मर्यादा च, वह रोवेगा ओदा रोना भी मर्यादा च। गुरु ग्रंथ साहब जी महाराज की बाणी च इसका बड़ा लंबा चौड़ा खुलासा मौजूद है। असी जब हसांगे दूजे की कमजोरी देख के, फ्राइड ने भी ऐसा किया है कि मनुख उदों ही हसदा है जब अपने नालों किसी नूं हीणा वेखदा, कमजोर वेखदा, किसी नूं कोई दाग लग गया, किसी नूं कोई कलंक लग गया, किसी नूं कोई नुकसान हो गया, किसी की कोई बेइज्जती हो गई है, तो उन्हों वेख के बंदा हस पैंदा है, हसदा है दूजियां की कमजोरी ते। चलदा चलदा अगला गिर गया, कोई बेइज्जती हो गई है, कोई कलंक लग गया, मनुख खिड़खिड़ा के हस पैंदा। ते मजाक भी जिहड़ी है ना, बंदा जब मजाक विच हसदा है ते हासा ते उदों ही पैदा होवेगा जब दूजे नूं कमजोर साबित करोगे, वरना नहीं हो सकदा। हसोगे किस तरह? इस वास्ते पंजाब दे विच कहिंदे ने, फलाणा मेरे ते हसदा है, मेरे ते हसदा है, नहीं बर्दाश्त करदे वी फलाणा मेरे ते हसदा है। तो फलाणा मेरे ते हसदा है भाव की है? कि फलाणा मैनूं कमजोर समझदा है, फलाणा मैनूं नीच दिखाना चाहता है, फलाणा जिहड़ा मैं इत्थों वड्डा होण दी कोशिश पिया करदा मेरे ते हसदा है। भई हसना प्रवान क्यों नहीं? क्योंकि हासे च वह चोट करता पे, कईयां दा हासा एक चोट है, चोट पहुंचाना है। ऐसा नहीं कोई पत्थर नाल चोट पहुंचाई दी है, गोली ते तलवार नाल चोट पहुंचाई दी है, हसके भी कई चोट पहुंचाते हैं। कईयां दे हासे तो बड़ी चोट पहुंचती है, कईयां दे हासे तो दिल नूं बहुत जो है जख्म पहुंचते हैं, दिल टुट जाता है, अगला हसे है, पर जिस ते हसया जा रहा वह बेचारा रो पैंदा है, लै भैया मेरे ते हसया है। पुरखा तेरे हासे ने जे अगलियां दी अखां दे च हंजू कढ़ दिते ने, तो यह हासा ते पत्थर नालों भी भैड़ा है। इस हासे ने इतनी चोट पहुंचाई। रंग हसे, भगत भी हसदा है किसे रंग च, किहड़े रंग च? भगत दी ज्यों सुरत अंतरमुखी आउंदी है ना, उन्हूं अपनियां कमजोरियां दिसदियां ने, अपनियां कुछ खामियां दिसदियां ने, कुछ कमजोरियां दिसदियां ने, हस पैंदा है। साहिब गुरु रामदास जी महाराज दी पंक्ति बड़ी सुंदर कानड़े राग दे अंदर, साहिब कहिंदे ने, हर जन गुण गावत हसया, हरी दा जन गुण गांदियां गांदियां हस पिया। बई क्यों? सुरत ज्यों अंतरमुखी होई तां सब तों पहले जन्मां जन्मांतरां दे जिहड़े अंदर संस्कार पैणा कमजोरियां उन्हां दे दर्शन आउंदे ने। कदी नाम तुसीं जपण लगो ना, पहली दफा जपण लगोगे, अभ्यास करोगे, अपनियां कमजोरियां दा पता चलेगा। ते जिन्हों अपनियां कमजोरियां दा नहीं पता चलदा पिया, जे अभ्यासी है भी नहीं, कोई नाम नहीं जप रहे, कोई धर भी नहीं, जिन्हों दूजियां दी कमजोरियां दिसदियां पैन अपनियां नहीं, ते संसारी बंदियां दी बिरती है। थोड़ा जिहा मैं देखदा लोकी नितनेम करन लग पैन, पाठ करन लग पैन, ਫਿਰ ਜਗਤ ਨੂੰ ਹੀ ਬੁਰਾ ਆਖਣ ਲੱਗ ਪੈਂਦਾ, ਇਹ ਭੈੜਾ ਹੈ, ਇਹ ਭੈੜਾ, ਇਹ ਭੈੜਾ। ਇਸ ਤੋਂ ਪਤਾ ਚੱਲਦਾ ਕੋਈ ਰਸ ਨਹੀਂ ਹੁੰਦਾ, ਅੰਤਰਮੁਖੀ ਬਿਰਤੀ ਨਹੀਂ ਹੋਈ। ਕਿਉਂਕਿ ਅੰਤਰਮੁਖੀ ਜਦ ਬਿਰਤੀ ਆਉਂਦੀ ਹੈ ਤੇ ਆਪਣੀਆਂ ਕਮਜ਼ੋਰੀਆਂ ਦਾ ਪਤਾ ਚੱਲਦਾ, ਤੇ ਜਿਉਂ ਕਮਜ਼ੋਰੀਆਂ ਦਾ ਪਤਾ ਚੱਲਦਾ ਭਗਤ ਆਪਣੇ ਉੱਤੇ ਆਪ ਹੱਸ ਪੈਂਦਾ। ਬਸ ਇੰਨੀ ਗੱਲ, ਹਰ ਜਨ ਗੁਣ ਗਾਵਤ ਹੱਸਿਆ, ਉਹ ਆਪਣੇ ਉੱਤੇ ਆਪ ਹੱਸਦਾ। ਬਾਬਾ ਫਰੀਦ ਕਹਿੰਦੇ ਨੇ, ਕਾਲੇ ਮੈਡੇ ਕੱਪੜੇ, ਕਾਲਾ ਮੈਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾ ਲੋਕ ਕਹਿਣ ਦਰਵੇਸ। ਮੈਂ ਗੁਨਾਹਾਂ ਨਾਲ ਭਰਿਆ, ਲੋਕੀ ਮੈਨੂੰ ਦਰਵੇਸ਼ ਕਹੀ ਜਾਂਦੇ ਨੇ, ਸੰਤ ਕਹੀ ਜਾਂਦੇ ਨੇ, ਫਕੀਰ ਕਹੀ ਜਾਂਦੇ ਨੇ। ਤੋ ਫਰੀਦ ਹੱਸ ਪੈਂਦਾ, ਬਈ ਮੈਂ ਕੁਛ ਹੋਰ ਹਾਂ, ਲੋਕੀ ਕੁਛ ਹੋਰ ਸਮਝਦੇ। ਨਾਮ ਜਪਦਿਆਂ ਜਪਦਿਆਂ ਪਹਿਲੀਆਂ ਆਪਣੀ ਕਮਜ਼ੋਰੀਆਂ ਦਾ ਹੀ ਪਤਾ ਚੱਲਦਾ, ਤੇ ਉਹਨਾਂ ਨੂੰ ਵੇਖ ਕੇ ਕਈ ਦਫ਼ਾ ਮਨੁੱਖ ਹੈਰਾਨ ਵੀ ਹੋ ਜਾਂਦਾ, ਔਰ ਕਈ ਦਫ਼ਾ ਮਨੁੱਖ ਵਾਸਤੇ ਨਾਮ ਜਪਣਾ ਔਖਾ ਵੀ ਹੋ ਜਾਂਦਾ। ਅੱਗੇ ਪਿੱਛੇ ਬੰਦਾ ਚੰਗਾ ਬੈਠਾ ਹੁੰਦਾ ਤੇ ਤੁਸੀਂ ਸੁੰਦਰ ਗੁਟਕਾ ਲੈ ਕੇ ਜਪਜੀ ਸਾਹਿਬ ਦਾ ਪਾਠ ਕਰਨ ਲੱਗੋ, ਦੁਨੀਆ ਭਰ ਦੇ ਖਿਆਲ ਆਉਂਦੇ। ਆਮਦਨ ਕਦੀ ਕਰਕੇ ਦੇਖਣਾ, ਅੱਗੇ ਪਿੱਛੇ ਤੁਸੀਂ ਚੰਗੇ ਬੈਠੇ ਹੋਵੋਗੇ ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ, ਉਹਦੇ 'ਚ ਧਿਆਨ ਜੋੜੋ, ਦੁਨੀਆ ਭਰ ਦੇ ਖਿਆਲ ਆਉਣਗੇ ਜਿਹੜੇ ਪਹਿਲੇ ਨਹੀਂ ਸਨ। ਪਤਾ ਹੈ ਐਸਾ ਕਿਉਂ? ਥੋੜ੍ਹਾ ਜਿਹਾ ਮਨ ਇਕਾਗਰ ਹੁੰਦਾ ਨਾ, ਕਿ ਅੰਦਰ ਪਏ ਹੋਏ ਬਹੁਤ ਜਿਹੜੇ ਸੰਸਕਾਰ ਨੇ ਉਹ ਸਾਹਮਣੇ ਆ ਜਾਂਦੇ। ਅੱਗੇ ਪਿੱਛੇ ਤਾਂ ਮਨ ਖਿੰਡਿਆ ਰਹਿੰਦਾ, ਅੰਤਰਮੁਖੀ ਹੁੰਦਾ ਨਹੀਂ, ਤੇ ਥੋੜ੍ਹਾ ਜਿਹਾ ਅੰਤਰਮੁਖੀ ਹੁੰਦਾ ਤਾਂ ਸਭ ਕੁਝ ਦਾ ਪਤਾ ਚੱਲਦਾ। ਇਹਦੇ ਉੱਤੇ ਮੈਂ ਇੱਕ ਉਦਾਹਰਣ ਦਿੰਦਾ ਹੁੰਦਾ, ਕਿਉਂਕਿ ਅਕਸਰ ਲੋਕੀ ਪੁੱਛ ਬੈਠਦੇ ਨੇ, ਬਈ ਨਾਮ ਜਪਦੇ ਆ ਤੇ ਇਹ ਅੰਦਰ ਐਸੇ ਖਿਆਲ ਜਿਹੜੇ ਪਹਿਲੇ ਕਦੀ ਨਹੀਂ ਪੈਦਾ ਹੋ ਜਾਂਦੇ, ਉਦੋਂ ਕਿਉਂ ਪੈਦਾ ਹੁੰਦੇ? ਤੇ ਮੈਂ ਇੱਕ ਐਸਾ ਉਦਾਹਰਣ ਦੇਵਾਂ, ਠੀਕ ਹੈ ਪਿਛੋਕੜ ਨਾਲ ਸੰਬੰਧ ਰੱਖਦਾ। ਪੰਜਾਬ ਦੇ ਕਿਸਾਨ ਜਾਣਦੇ ਨੇ, ਜਦ ਕਣਕ ਬੀਜਦੇ ਨੇ ਨਾ, ਤੇ ਫਿਰ ਕੀ ਦੇਖਦੇ ਨੇ, ਬੀਜੀ ਕਣਕ ਹੈ ਪਰ ਨਾਲ ਬਥੂਆ ਵੀ ਪੈਦਾ ਹੋ ਗਿਆ, ਘਾਸ ਵੀ ਪੈਦਾ ਹੋ ਗਿਆ। ਹੁਣ ਕਿਸਾਨ ਸੋਚੀ ਪੈ ਜਾਂਦਾ, ਬੀਜੀ ਤੇ ਮੈਂ ਕਣਕ ਹੈ, ਬਥੂਆ ਤੇ ਮੈਂ ਬੀਜਿਆ ਨੇ, ਘਾਸ ਤੇ ਮੈਂ ਬੀਜੀ ਨੇ, ਇਹ ਕਿੱਥੋਂ ਜੰਮ ਪਈ, ਇਹ ਕਿਉਂ ਜੰਮ ਪਈ ਹੈ, ਇਹ ਮੇਰੇ ਖੇਤ 'ਚ ਕਿਉਂ ਪੈਦਾ ਹੋ ਗਈ, ਮੈਂ ਤੇ ਸਿਰਫ ਕਣਕ ਬੀਜੀ, ਬਥੂਆ ਬੀਜਿਆ ਨੇ। ਪਰ ਠੀਕ ਹੈ, ਕਣਕ ਤੂੰ ਅੱਜ ਬੀਜੀ ਹੈ, ਬਥੂਏ ਦੇ ਬੀਜ ਤੇ ਪਹਿਲੇ ਦੇ ਪੈ ਨੇ, ਘਾਸ ਦੇ ਬੀਜ ਤੇ ਪਹਿਲੇ ਦੇ ਪੈ ਨੇ। ਪੁਰਖਾ, ਨਾਮ ਤੂੰ ਅੱਜ ਜਪਣ ਲੱਗਾ ਤੇ ਦੁਨੀਆ ਭਰ ਦੇ ਅਨਰਥ ਬੜੇ ਵਿਚਾਰ ਤੇ ਪਹਿਲੇ ਦੇ ਹੀ ਪਏ ਨੇ, ਕਈ ਜਨਮਾਂ ਦੇ ਪਏ। ਜਿਉਂ ਬੰਦਾ ਨਾਮ ਜਪਣ ਲੱਗਦਾ, ਉਹ ਅੰਦਰੋਂ ਬਥੂਆ ਵੀ ਪੈਦਾ ਹੋ ਜਾਂਦਾ, ਘਾਸ ਵੀ ਪੈਦਾ ਹੁੰਦੀ, ਉਹ ਤਰ੍ਹਾਂ ਤਰ੍ਹਾਂ ਦੇ ਖਿਆਲ ਵੀ ਪੈਦਾ ਹੁੰਦੇ ਨੇ। ਕਈ ਬੰਦੇ ਤੇ ਇੱਥੇ ਹੀ ਛੱਡ ਦਿੰਦੇ ਨੇ, ਬਈ ਕੀ ਜਪਣਾ, ਛੱਡੋ। ਇਸ ਵਾਸਤੇ ਮੈਂ ਕਹਿੰਦਾ, ਤੇ ਵਿਖੜੀ ਘਾਟੀ ਹਰ ਬੰਦੇ ਦਾ ਕੰਮ ਨਹੀਂ, ਇੱਥੇ ਕਿੱਥੇ ਜੋਧ ਮਹਾਂਬਲ ਸੂਰ ਤੇ ਸੂਰਮੇ ਚਾਹੀਦੇ ਨੇ, ਬੜੇ ਮਿਹਨਤਵਾਨ ਬੰਦੇ ਚਾਹੀਦੇ ਨੇ, ਬੜੇ ਹਿੰਮਤੀ ਬੰਦੇ ਚਾਹੀਦੇ ਨੇ, ਜੋ ਆਪਣੀ ਜ਼ਿੰਦਗੀ ਨੂੰ ਕੋਈ ਤਰਤੀਬ ਦੇ ਸਕਣ, ਉਹਨਾਂ ਦਾ ਹਾਸਾ ਵੀ ਮਰਿਆਦਾ ਵਿੱਚ ਹੋਵੇ, ਕਿਸੇ ਨੂੰ ਚੋਟ ਪਹੁੰਚਾਉਣ ਵਾਲਾ ਨਾ ਹੋਵੇ, ਉਹਨਾਂ ਦਾ ਰੋਣਾ ਵੀ ਕਿਸੇ ਮਰਿਆਦਾ ਵਿੱਚ ਹੋਵੇ। ਤੁਸੀਂ ਆਖੋ ਭਗਤ ਰੋਂਦੇ ਵੀ ਨੇ, ਰੋਂਦੇ ਨੇ। ਸਾਹਿਬਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ, ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀ। ਕੋਈ ਪੁੱਤਰ ਦੇ ਵਿਛੋੜੇ 'ਚ ਰੋਂਦਾ ਹੈ, ਕੋਈ ਧਨ ਦੇ ਵਿਛੋੜੇ 'ਚ ਰੋਂਦਾ ਹੈ, ਕੋਈ ਇੱਜ਼ਤ ਦੇ ਵਿਛੋੜੇ 'ਚ ਰੋਂਦਾ ਹੈ, ਕੋਈ ਪਰਿਵਾਰ ਦੇ ਵਿਛੋੜੇ 'ਚ ਰੋਂਦਾ ਹੈ, ਕੋਈ ਮਿੱਤਰਾਂ ਦੇ ਵਿਛੋੜੇ 'ਚ ਰੋਂਦਾ ਹੈ, ਪਰ ਕੋਈ ਰੱਬ ਦੇ ਵਿਛੋੜੇ 'ਚ ਰੋਂਦਾ ਹੈ ਤੇ ਵਿਛੋੜਾ, ਤੇ ਵਿਛੋੜਾ ਰੋਣੇ ਨੂੰ ਜ਼ਰੂਰ ਜਨਮ ਦੇਵੇ। ਚਾਹੇ ਰੱਬ ਦਾ ਵਿਛੋੜਾ, ਚਾਹੇ ਗੁਰੂ ਦਾ ਵਿਛੋੜਾ, ਚਾਹੇ ਪਰਿਵਾਰ ਦਾ ਵਿਛੋੜਾ, ਚਾਹੇ ਮਿੱਤਰਾਂ ਦਾ ਵਿਛੋੜਾ, ਵਿਛੋੜੇ ਦਾ ਮਤਲਬ ਉਸਨੇ ਅਸ਼ਕਬਾਰ ਕਰ ਦੇਣਾ, ਤੇ ਜਿਹੜਾ ਵਿਛੋੜੇ ਨੂੰ ਮਹਿਸੂਸ ਕਰਦਾ ਉਹ ਜਜ਼ਬਾਤੀ ਸ਼ਰਧਾਲੂ ਜ਼ਰੂਰ ਹੋਵੇਗਾ। ਸਾਰੇ ਸੰਬੰਧ ਜਜ਼ਬਿਆਂ ਕਰਕੇ ਨੇ, ਅੰਦਰ ਜਜ਼ਬਾ ਨਾ ਹੋਵੇ ਪਰਿਵਾਰ ਨਾਲ ਸੰਬੰਧ ਨਹੀਂ ਜੁੜਨਗੇ। ਸਾਰੇ ਸੰਬੰਧ ਜਜ਼ਬਿਆਂ ਤੇ ਖੜੇ ਨੇ, ਕਦੀ ਬਗੌਰ ਮੁਤਾਲਾ ਕਰੋ। ਜਜ਼ਬਾਤ ਤੋਂ ਹੀਣਾ ਜਿਹੜਾ ਮਨੁੱਖ ਹੈ, ਨਾ ਪਰਿਵਾਰ ਨਾਲ ਜੋੜ ਸਕੇਗਾ, ਨਾ ਕਰਤਾਰ ਨਾਲ ਜੋੜ ਸਕੇਗਾ। ਜਜ਼ਬਿਆਂ ਕਰਕੇ ਤੇ ਗੱਲ ਬਣਦੀ, ਜਜ਼ਬਿਆਂ ਨਾਲ ਹੀ ਤੇ ਸੰਬੰਧ ਜੁੜਦਾ ਹੈ। ਮਿੱਤਰਾਂ ਦਾ ਸੰਬੰਧ ਹੈ, ਪਿਓ ਪੁੱਤਰ ਦਾ ਸੰਬੰਧ ਹੈ, ਕਿਸ ਤੇ ਖੜਾ? ਜਜ਼ਬਿਆਂ ਤੇ ਖੜਾ। ਅੰਦਰੋਂ ਜਜ਼ਬੇ ਠੰਡੇ ਪੈ ਜਾਣ, ਕੌਣ ਪਿਓ ਹੈ, ਕੌਣ ਪੁੱਤਰ ਹੁੰਦਾ, ਗੱਲ ਖਤਮ। ਕੌਣ ਭਰਾ ਹੁੰਦਾ, ਕੌਣ ਭੈਣ ਆਉਂਦੀ ਹੈ, ਕੋਈ ਵੀ, ਕੌਣ ਮਿੱਤਰ ਹੁੰਦੇ ਨੇ, ਹੁਣੇ ਹੀ ਸੰਬੰਧ ਟੁੱਟ ਜਾਣਗੇ। ਇਹ ਸਾਰੇ ਸੰਬੰਧ ਜਜ਼ਬਿਆਂ ਤੇ ਖੜੇ ਨੇ, ਜਜ਼ਬਾਤ ਤੇ ਖੜੇ ਨੇ, ਤੇ ਜਜ਼ਬਾਤ ਬਿਲਕੁਲ ਠੰਡੇ ਪੈ ਜਾਣ, ਕੌਣ ਗੁਰੂ ਹੁੰਦਾ, ਕੌਣ ਰੱਬ ਹੁੰਦਾ, ਗੱਲ ਖਤਮ। ਸੰਬੰਧ ਸਾਰੇ ਜਜ਼ਬਿਆਂ ਤੇ ਖੜੇ ਨੇ, ਜਜ਼ਬਾਤ ਤੇ ਖੜੇ ਨੇ। ਤੋ ਜਿਸ ਵਕਤ ਮਨੁੱਖ ਸੰਬੰਧ ਟੁੱਟਦੇ ਵੇਖਦਾ ਹੈ, ਵਿਛੋੜਾ ਹੁੰਦਾ ਹੈ ਪੁੱਤਰ ਦਾ, ਮਿੱਤਰ ਦਾ, ਪਰਿਵਾਰ ਦਾ, ਸੰਸਾਰ ਦਾ,
ਮਨੁੱਖ ਰੋ ਪੈਂਦਾ, ਭਗਤ ਵੀ ਰੋਂਦਾ, ਗੁਰੂ ਦੇ ਵਿਛੋੜੇ ਚ, ਈਸ਼ਵਰ ਦੇ ਵਿਛੋੜੇ ਚ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਬੜੀ ਕੀਮਤੀ ਉਹਨਾਂ ਦੀ ਰੁਬਾਈ ਹੈ ਦੀਵਾਨੇ ਗੋਇਆ ਵਿੱਚ, ਮੈਂ ਤੁਹਾਡੇ ਸਾਹਮਣੇ ਰੱਖਾਂ। ਕਦੀ ਨਾਮ ਜਪਦਿਆਂ ਜਪਦਿਆਂ ਮਨੁੱਖ ਦੀ ਐਸੀ ਹਾਲਤ ਬਣ ਜਾਂਦੀ, ਮਨੁੱਖ ਰੋਕਣ ਦੀ ਕੋਸ਼ਿਸ਼ ਕਰਦਾ। ਅਜੋਕੀ ਜਿਹੜੀ ਸਭਿਅਤਾ ਹੈ ਨਾ, ਉਹ ਜਿਹੜਾ ਹਾਸਾ ਸੀ ਨਿਰਮਲ ਹਾਸਾ, ਉਹ ਖੋ ਗਿਆ ਤੇ ਨਿਰਮਲ ਰੋਣੇ ਵੀ ਖੋ ਗਏ ਨੇ। ਹੁਣ ਨਾਮ ਜਪਦਿਆਂ ਕੋਈ ਮਨੁੱਖ ਅਸ਼ਕ ਬਾਹਰ ਹੋਵੇ, ਅਗਲੇ ਨੂੰ ਸ਼ਰਮ ਆਉਂਦੀ ਹੈ। ਔਰ ਮੈਂ ਅਰਜ਼ ਕਰਾਂ, ਉਹਨਾਂ ਹੰਝੂਆਂ ਤੋਂ ਨੰਦ ਲਾਲ ਕੁਰਬਾਨ ਜਾਂਦੇ ਨੇ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਸ਼ਾਹੇ ਉਮੀਦ ਆਸ਼ਿਕ ਹਰ ਗਿਸ ਸਮਰ ਨਗੀਰਦ। ਸਮਰ ਕਹਿੰਦੇ ਨੇ ਫਲ ਨੂੰ, ਤੇ ਭਾਈ ਜੀ ਕਹਿੰਦੇ ਨੇ ਤੂੰ ਉਮੀਦ ਦਾ ਬੂਟਾ ਲਾਇਆ, ਆਸਾ ਦਾ ਬੂਟਾ ਲਾਇਆ, ਵੀ ਇਹਨੂੰ ਨਾਮ ਦਾ ਫਲ ਲੱਗੇ, ਮਿਲਾਪ ਦਾ ਫਲ ਲੱਗੇ, ਨਹੀਂ ਲੱਗੇਗਾ। ਸ਼ਾਹੇ ਉਮੀਦ ਆਸ਼ਿਕ ਹਰ ਗਿਸ ਸਮਰ ਨਗੀਰਦ, ਅਜ ਆ ਬੇ ਅਸ਼ਕੇ ਮੈਂ ਜਗਾਂ ਤਾਂ ਸਬਜ਼ ਤਰ ਨਾ ਬਾਸ਼ਦ। ਜਿਤਨੇ ਚਿਰ ਤੱਕ ਅੱਖਾਂ ਦਾ ਜਲ ਇਸ ਆਸਾ ਦੇ ਬੂਟੇ ਵਿੱਚ ਤੂੰ ਨਹੀਂ ਪਾਉਂਦਾ, ਮਿਲਾਪ ਦਾ ਫਲ ਨਹੀਂ ਲੱਗਣਾ। ਮਿਲਾਪ ਦਾ ਫਲ ਚਾਹੁੰਦਾ ਤਾਂ ਫਿਰ ਇਹ ਬਿਰਹਾ ਚਾਹੀਦਾ, ਇਹ ਹੰਝੂ ਚਾਹੀਦਾ। ਔਰ ਇਹਨਾਂ ਦਾ ਬੜਾ ਭਾਰੀ ਜ਼ਿਕਰ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਭਗਤ ਹੱਸਦਾ ਹੈ ਕਿਸੇ ਰੰਗ ਵਿੱਚ, ਭਗਤ ਰੋਂਦਾ ਹੈ ਕਿਸੇ ਰੰਗ ਵਿੱਚ। ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾਏ ਪਰਵਾਹ ਨਾ ਹੀ ਕਿਸੇ ਕੇਰੀ, ਬਾਜ ਸੱਚੇ ਨਾ ਹੈ। ਬੇਪਰਵਾਹ ਹੁੰਦਾ, ਬੇਪਰਵਾਹ ਸਦਾ ਰੰਗ ਹਰ ਕੇ ਜਾਂਕੋ ਪਾਕ ਸੁਆਮੀ। ਉਹਨੂੰ ਇਹ ਤੇ ਅੰਦਰੋਂ ਡਰ ਹੁੰਦਾ, ਗੁਰੂ ਨਾ ਨਾਰਾਜ਼ ਹੋਵੇ, ਅਕਾਲ ਪੁਰਖ ਨਾ ਨਾਰਾਜ਼ ਹੋਵੇ, ਇਤਨਾ ਤੇ ਹੁੰਦਾ। ਜਗਤ ਕੀ ਆਖਦਾ, ਬੇਪਰਵਾਹ, ਗੱਲ ਖਤਮ। ਬੇਪਰਵਾਹ ਕਿ ਜੋ ਸੰਸਾਰ ਦੀ ਬੇਪਰਵਾਹ ਰੱਖ ਰਿਹਾ ਉਹ ਗੁਰੂ ਤੋਂ ਬੇਪਰਵਾਹ ਹੋਵੇਗਾ। ਜੋ ਬੰਦਿਆਂ ਨੂੰ ਸਾਹਮਣੇ ਰੱਖ ਰਿਹਾ ਵੀ ਉਹ ਨਾ ਨਾਰਾਜ਼ ਹੋ ਜਾਏ, ਕਿਧਰੇ ਉਹ ਔਖਾ ਨਾ ਹੋ ਜਾਏ, ਉਹ ਔਖਾ ਨਾ ਹੋ ਜਾਏ, ਤੋ ਖਿਮਾ ਕਰਨੀ ਐਸੇ ਮਨੁੱਖ ਨੂੰ ਫਿਰ ਗੁਰੂ ਨੂੰ ਇੱਕ ਪਾਸੇ ਕਰਨਾ ਪਏਗਾ, ਲਾਜ਼ਮੀ ਕਰਨਾ ਪਏਗਾ। ਪਰ ਜਿਹੜਾ ਜਗਤ ਤੋਂ ਬੇਪਰਵਾਹ ਹੈ, ਕਿਹੜਾ ਬੇਪਰਵਾਹ ਹੈ, ਜਿਹਨੂੰ ਸਿਰਫ ਇੱਕ ਦੀ ਪਰਵਾਹ, ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਕ ਸੁਆਮੀ। ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ। ਇੱਕ ਸੱਚ ਤੋਂ ਬਿਨਾਂ ਹੋਰ ਕਿਸੇ ਦੀ ਪਰਵਾਹ ਨਹੀਂ। ਉਹਦੀ ਕੋਸ਼ਿਸ਼ ਹੁੰਦੀ ਹੈ ਮੈਥੋਂ ਕੁਛ ਐਸਾ ਕੰਮ ਨਾ ਹੋ ਜਾਏ ਕਿ ਮੇਰਾ ਸੱਚ ਨਾਲ ਸੰਬੰਧ ਟੁੱਟ ਜਾਏ, ਕੋਈ ਐਸਾ ਮੈਥੋਂ ਫੇਲ ਨਾ ਹੋਵੇ, ਕੋਈ ਐਸਾ ਮੈਥੋਂ ਕੰਮ ਨਾ ਹੋਵੇ ਜਿਹਦੇ ਨਾਲ ਕਿਤੇ ਗੁਰੂ ਨਾ ਨਾਰਾਜ਼ ਹੋ ਜਾਏ, ਅਕਾਲ ਪੁਰਖ ਤੋਂ ਸੰਬੰਧ ਨਾ ਟੁੱਟੇ। ਤੇ ਸੰਸਾਰੀ ਦੀ ਕੀ ਪਹਿਚਾਣ, ਕੋਈ ਐਸਾ ਕੰਮ ਨਾ ਹੋ ਜਾਏ, ਫਲਾਣਾ ਸਿੰਘ ਨਾ ਨਾਰਾਜ਼ ਹੋ ਜਾਏ, ਫਲਾਣਾ ਨਾ ਨਾਰਾਜ਼ ਹੋ ਜਾਏ, ਫਲਾਣਾ ਨਾ ਨਾਰਾਜ਼ ਹੋ ਜਾਏ। ਤੇ ਇਹੋ ਜਿਹੀਆਂ ਦੀਆਂ ਗੱਲਾਂ ਨੂੰ ਸਾਹਮਣੇ ਰੱਖਣ ਵਾਲਾ ਜਿਹੜਾ ਮਨੁੱਖ ਹੈ ਉਹ ਸੰਸਾਰੀ ਹੈ, ਭਗਤ ਨਹੀਂ ਹੈ। ਔਰ ਕੋਈ ਜ਼ਿੰਦਗੀ ਵਿੱਚ ਪਰਿਵਰਤਨ ਤੇ ਤਬਦੀਲੀ ਨਹੀਂ ਆਏਗੀ। ਇੱਕ ਨਿੱਕੀ ਜਿਹੀ ਗਾਥਾ ਮੈਂ ਕਹਾਂ ਕਿ ਭਗਤ ਬੇਪਰਵਾਹ ਹੁੰਦੇ ਨੇ। ਔਰੰਗਜ਼ੇਬ ਸ਼ਿਕਾਰ ਖੇਡ ਕੇ ਵਾਪਸ ਆ ਰਿਹਾ ਸੀ, ਜਿੱਥੇ ਅੱਜ ਕੱਲ੍ਹ ਦਿੱਲੀ ਵਿੱਚ ਗੁਰਦੁਆਰਾ ਮਜਨੂ ਟਿੱਲਾ ਹੈ, ਇੱਥੇ ਇੱਕ ਫਕੀਰ ਰਹਿੰਦਾ ਹੁੰਦਾ ਸੀ ਸਰਮਦ, ਨੇੜੇ ਉਸਦੀ ਜੋਗੀ ਸੀ। ਚਾਰੋਂ ਪਾਸੇ ਉਸਨੇ ਕੰਡਿਆਂ ਦੀ ਵਾੜ ਲਾ ਰੱਖੀ ਸੀ, ਅੰਦਰ ਬੈਠ ਕੇ ਜਪ ਕਰਦਾ ਸੀ, ਤਪ ਕਰਦਾ ਸੀ, ਕਦੀ ਕਦੀ ਦਿੱਲੀ ਦੀਆਂ ਗਲੀਆਂ ਵਿੱਚ ਵੀ ਘੁੰਮਦਾ ਸੀ। ਇਹਦੀ ਕਬਰ ਜਾਮਾ ਮਸਜਿਦ ਦੇ ਕੋਲ ਬਣੀ ਹੋਈ ਹੈ। ਔਰ ਘੁੰਮਦਾ ਸੀ ਨੰਗਾ, ਸੁਭਾਵਕ। ਅੱਜ ਔਰੰਗਜ਼ੇਬ ਲੰਘਿਆ ਤੇ ਉਹਨੇ ਪੁੱਛ ਲਿਆ, ਇਸ ਝੁੱਗੀ ਚ ਕੌਣ ਰਹਿੰਦਾ? ਨਾਲ ਜਿਹੜੇ ਸਿਪਾਹੀ ਸਨ ਕਹਿਣ ਲੱਗੇ, ਜਹਾਂ ਪਨਾਹ, ਇੱਥੇ ਸਰਮਦ ਰਹਿੰਦਾ, ਉਹ ਜਿਹੜਾ ਨੰਗਾ ਘੁੰਮਦਾ ਨਾ ਦਿੱਲੀ ਦੀ ਗਲੀਆਂ ਚ, ਉਹ ਹੈ। ਔਰੰਗਜ਼ੇਬ ਕਹਿੰਦਾ, ਅੱਛਾ ਫਿਰ ਇਹਨੂੰ ਜ਼ਰਾ ਮਿਲਣਾ ਹੈ, ਅੱਜ ਇਹਦੇ ਨਾਲ ਗੱਲਬਾਤ ਕਰਨੀ ਹੈ। ਹੁਣ ਚਾਰੋਂ ਪਾਸੇ ਕੰਡਿਆਂ ਦੀ ਵਾੜ ਸੀ, ਉਹ ਸਿਪਾਹੀਆਂ ਨੇ ਹਟਾ ਦਿੱਤੀ। ਅੰਦਰ ਬੈਠਾ ਸੀ ਇੱਕ ਕੁੱਤਾ, ਉਹ ਟੁੱਟ ਕੇ ਪੈ ਗਿਆ ਔਰੰਗਜ਼ੇਬ ਦੇ, ਔਰ ਉਹਨੇ ਕੱਟ ਖਾਧਾ। ਜਿਹੜਾ ਲਿਬਾਸ ਪਹਿਨਿਆ ਹੋਇਆ ਸੀ ਔਰੰਗਜ਼ੇਬ ਨੇ, ਉਹ ਫਟ ਗਿਆ, ਔਰ ਥੋੜੇ ਜਿਹਾ ਦੰਦ ਵੀ ਲੱਗ ਗਏ ਔਰੰਗਜ਼ੇਬ ਨੂੰ। ਬੜਾ ਗੁੱਸਾ ਚੜਿਆ ਔਰੰਗਜ਼ੇਬ, ਬੰਦਿਆਂ ਦਾ ਸ਼ੋਰ ਸ਼ਰਾਬਾ, ਕੁੱਤੇ ਦੇ ਭੌਂਕਣ ਦੀ ਆਵਾਜ਼, ਇਹਦੇ ਨਾਲ ਇਹ ਹੋਇਆ ਕਿ ਅੰਦਰ ਜੁੜਿਆ ਹੋਇਆ ਜਿਹੜਾ ਸਰਮਦ ਸੀ ਉਹਦੀ ਅੱਖ ਖੁੱਲ੍ਹੀ, ਉਹ ਬਾਹਰ ਆਇਆ। ਕੀ ਵੇਖਦਾ ਹੈ? ਵਕਤ ਦਾ ਸ਼ਹਿਨਸ਼ਾਹ, ਹਿੰਦੁਸਤਾਨ ਦਾ ਬਾਦਸ਼ਾਹ ਸਾਹਮਣੇ ਖੜਾ ਹੈ। ਸਿਪਾਹੀ ਨੇ ਔਰ ਬੜਾ ਗੁੱਸੇ 'ਚ ਖੜਾ ਹੈ। ਸਰਮਦ ਨੂੰ ਵੇਖ ਕੇ ਔਰੰਗਜ਼ੇਬ ਕਹਿਣ ਲੱਗਾ, ਦਰੇ ਦਰਵੇਸ਼ ਰਾਂ ਦਰਬਾਂ ਨਾ ਬਾਇਆ। ਦਰਵੇਸ਼ਾਂ ਦੇ ਬੂਹੇ 'ਤੇ ਕੁੱਤਾ ਨਹੀਂ ਚਾਹੀਦਾ, ਤੂੰ ਕਿਉਂ ਰੱਖਿਆ? ਤੂੰ ਫਕੀਰ ਹੋ ਕੇ ਕੁੱਤਾ ਕਿਉਂ ਰੱਖਿਆ? ਤੈਨੂੰ ਕੀ ਲੋੜ ਪੈ ਗਈ? ਤੂੰ ਇੱਕ ਫਕੀਰ ਝੁੱਗੀ 'ਚ ਰਹਿੰਦਾ, ਤੇਰੇ ਤਨ 'ਤੇ ਕੱਪੜੇ ਵੀ ਕੋਈ ਨਹੀਂ, ਤੂੰ ਕੁੱਤਾ ਕਿਉਂ ਰੱਖਿਆ? ਦਰੇ ਦਰਵੇਸ਼ ਰਾਂ ਦਰਬਾਂ ਨਾ ਬਾਇਆ। ਗੁੱਸੇ 'ਚ ਜਦ ਆਖਿਆ ਤੇ ਸਰਮਦ ਵੀ ਅੱਗੋਂ ਬੋਲ ਪਿਆ, ਕਹਿਣ ਲੱਗਾ, ਬਬਾਇਦ ਤਾਂ ਸਗੇ ਦੁਨੀਆ ਨਾ ਆਇਦ। ਫਕੀਰਾਂ ਦੇ ਬੂਹੇ 'ਤੇ ਵੀ ਕੁੱਤਾ ਚਾਹੀਦਾ ਤਾਂ ਕਿ ਤੇਰੇ ਵਰਗੇ ਕੁੱਤੇ ਨਾ ਆਉਣ। ਇਹਦੇ ਤੇਰੇ ਵਰਗੇ ਕੁੱਤਿਆਂ ਨੂੰ ਰੋਕਣ ਵਾਸਤੇ ਮੈਂ ਕੁੱਤਾ ਪਾਲ ਕੇ ਰੱਖਿਆ। ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਕ ਸੁਆਮੀ, ਜਿਨ੍ਹਾਂ ਨੇ ਇਤਿਹਾਸ ਦਾ ਮੁਤਾਲਾ ਕੀਤਾ ਉਹਨਾਂ ਨੂੰ ਪਤਾ ਹੈ ਕਿ ਸਵੇਰੇ ਸੂਰਜ ਚੜ੍ਹਨ ਤੋਂ ਪਹਿਲੇ ਸਰਮਦ ਨੂੰ ਔਰੰਗਜ਼ੇਬ ਨੇ ਕਤਲ ਕਰ ਦਿੱਤਾ ਸੀ। ਉਹਦੀ ਕਬਰ ਬਣੀ ਹੋਈ ਹੈ ਜਾਮਾ ਮਸਜਿਦ ਦੇ ਕੋਲ। ਮੌਲਾਨਾ ਅਬਦੁਲ ਕਲਾਮ ਆਜ਼ਾਦ, ਹਿੰਦੁਸਤਾਨ ਦਾ ਪਹਿਲਾ ਸਿੱਖਿਆ ਮੰਤਰੀ, ਉਹਨੇ ਇੱਕ ਕਿਤਾਬ ਲਿਖੀ ਹੈ ਉਰਦੂ ਦੇ ਵਿੱਚ, ਔਰ ਉਹ ਕਿਤਾਬ ਹੈ ਔਰੰਗਜ਼ੇਬ ਦੇ ਸੰਬੰਧ ਵਿੱਚ, ਅਬਦੁਲ ਕਲਾਮ ਆਜ਼ਾਦ ਦੀ। ਉਹ ਕਹਿੰਦਾ ਹੈ ਔਰੰਗਜ਼ੇਬ ਦੇ ਹੋ ਸਕਦਾ ਹੈ ਗੁਨਾਹ, ਖੁਦਾ ਸਾਰੇ ਹੀ ਮਾਫ਼ ਕਰ ਦੇਵੇ, ਪਰ ਇਹ ਜਿਹੜਾ ਗੁਨਾਹ ਕੀਤਾ ਉਸਨੇ ਕਿ ਸਰਮਦ ਜੈਸੇ ਫਕੀਰ ਨੂੰ ਉਸਨੇ ਜਿਹੜਾ ਕਤਲ ਕੀਤਾ ਹੈ, ਇਹ ਗੁਨਾਹ ਨਾਕਾਬਲੇ ਮਾਫ਼ ਹੈ। ਇਤਨੀ ਗੱਲ ਉਹ ਕਹਿ ਗਏ। ਦੋ ਲਫ਼ਜ਼ ਹੋਰ ਵੀ ਅੱਗੇ ਕਹਿ ਸਕਦਾ ਸੀ, ਪਰ ਇੱਥੋਂ ਜਾਪਦਾ ਉਹਦੇ ਮਜ਼ਹਬ ਨੇ, ਉਹਦੀ ਤੰਗ ਦਿਲੀ ਨੇ ਉਹਨੂੰ ਕਹਿਣ ਨਹੀਂ ਦਿੱਤਾ। ਹੋ ਸਕਦਾ ਖੁਦਾ ਔਰੰਗਜ਼ੇਬ ਦੇ ਸਾਰੇ ਗੁਨਾਹ ਮਾਫ਼ ਕਰ ਦੇਵੇ, ਪਰ ਤਿਆਗ ਤੇ ਵੈਰਾਗ ਦੀ ਮੂਰਤੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਚਾਂਦਨੀ ਚੌਂਕ ਦੇ ਸ਼ਹੀਦ ਕਰਨਾ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲਿਆਂ ਨੂੰ ਸ਼ਹੀਦ ਕਰਨਾ, ਇਹ ਗੁਨਾਹ ਨਾਕਾਬਲੇ ਮਾਫ਼ ਹੈ। ਇੱਥੇ ਤੱਕ ਤਾਂ ਨਹੀਂ ਪਹੁੰਚਿਆ ਅਬਦੁਲ ਕਲਾਮ ਆਜ਼ਾਦ, ਲੇਕਿਨ ਸਰਮਦ ਤੱਕ ਜ਼ਰੂਰ ਪਹੁੰਚਿਆ। ਬਈ ਇੱਕ ਸਰਮਦ ਨਿਰਵੈਰ ਬੰਦਾ ਸੀ, ਬੇਪਰਵਾਹ ਬੰਦਾ ਸੀ, ਕਿਉਂ ਮਾਰਿਆ ਇਸਨੇ, ਕਿਉਂ ਕਤਲ ਕੀਤਾ? ਤਾਂ ਮੈਂ ਇਸ ਤਰ੍ਹਾਂ ਬੇਪਰਵਾਹ ਸਦਾ ਰੰਗ ਹਰਖੇ ਜਾਂ ਕੋ ਪਾਕ ਸੁਆਮੀ, ਬੇਪਰਵਾਹ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ, ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ। ਹੱਸਣਾ ਤੇ ਰੋਣਾ ਇੱਕ ਮਰਿਆਦਾ 'ਚ ਹੋ ਜਾਏਗਾ। ਰੋਵੇਗਾ ਖੁਦਾ ਦੇ ਵਿਛੋੜੇ 'ਚ, ਗੁਰੂ ਦੇ ਵਿਛੋੜੇ 'ਚ, ਹੱਸੇਗਾ ਆਪਣੀਆਂ ਕਮਜ਼ੋਰੀਆਂ 'ਤੇ। ਜਿਉਂ ਆਪਣੀਆਂ ਕਮਜ਼ੋਰੀਆਂ ਨੂੰ ਵੇਖੇਗਾ ਹੱਸੇਗਾ। ਜਗਤ ਹੱਸਦਾ ਹੈ ਦੂਜਿਆਂ ਦੀ ਕਮਜ਼ੋਰੀਆਂ 'ਤੇ। ਕਿਧਰੇ ਵੀ ਠੱਠਾ ਮਜ਼ਾਕ ਹੋ ਰਿਹਾ ਹੋਵੇ ਨਾ, ਮਜ਼ਾਕ ਦਾ ਮਤਲਬ ਕੀ ਹੈ? ਦੂਜੇ 'ਤੇ ਚੋਟ। ਅਤੇ ਦੂਜੇ 'ਤੇ ਚੋਟ ਉਦੋਂ ਹੀ ਪਹੁੰਚਾ ਸਕਦੇ ਹਾਂ ਜਦ ਦੂਜੇ ਨੂੰ ਕਮਜ਼ੋਰ ਸਾਬਤ ਕਰੀਏ, ਉਂਝ ਤਾਂ ਚੋਟ ਨਹੀਂ ਨਾ ਪਹੁੰਚਾ ਸਕਦੇ। ਭਗਤ ਆਪਣਾ ਮਜ਼ਾਕ ਆਪ ਕਰਦਾ, ਆਪਣੇ ਉੱਤੇ ਆਪ ਹੱਸ ਪੈਂਦਾ ਔਰ ਰੋਂਦਾ ਵੀ ਹੈ। ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ, ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ ਹੈ। ਧਰਮ ਖੰਡੀ ਮਨੁੱਖ ਦੀ ਇਹ ਪਹਿਚਾਣ ਹੈ, ਉਹਦਾ ਖਾਣਾ ਪੀਣਾ ਉੱਠਣਾ ਬੈਠਣਾ ਸੌਣਾ ਜਾਗਣਾ ਹਤਾ ਕੇ ਹੱਸਣਾ ਰੋਣਾ ਸਭ ਕੁਛ ਮਰਿਆਦਾ 'ਚ ਹੋ ਜਾਏਗਾ। ਬੇਮਰਿਆਦਾ ਨਹੀਂ, ਐਸਾ ਪਹਿਨਣਾ ਨਹੀਂ ਹੋਵੇਗਾ ਜਿਹਨੂੰ ਬੇਮਰਿਆਦਾ ਆਖਿਆ ਜਾਏ, ਐਸਾ ਬੋਲਣਾ ਨਹੀਂ ਹੋਵੇਗਾ ਜਿਹਨੂੰ ਬੇਮਰਿਆਦਾ ਆਖਿਆ ਜਾਏ, ਐਸਾ ਤੱਕਣਾ ਵੀ ਨਹੀਂ ਹੋਵੇਗਾ ਜਿਹਨੂੰ ਬੇਮਰਿਆਦਾ ਆਖਿਆ ਜਾਏ। ਇਹਦੀ ਬੜੀ ਗਹਿਰੀ ਖੋਜ ਕੀਤੀ ਹੈ ਹਿੰਦੁਸਤਾਨ ਦੇ ਸੰਤਾਂ ਨੇ, ਮਹਾਂਪੁਰਸ਼ਾਂ ਨੇ, ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੀ ਲੰਬੀ ਚੌੜੀ ਵਿਆਖਿਆ ਮੌਜੂਦ ਹੈ। ਕਿਸੇ ਵਕਤ ਅਰਜ਼ ਕਰਾਂ, ਇਹ ਮੇਰਾ ਹੱਥ ਗੰਦਾ ਹੋਵੇ ਅਤੇ ਮੈਂ ਕਿਸੇ ਦੇ ਜਿਸਮ 'ਤੇ ਰੱਖਦੇ ਹਾਂ, ਅਗਲੇ ਦੇ ਕੱਪੜੇ 'ਤੇ ਗੰਦੇ ਹੋ ਗਏ? ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ, ਜਿਸ ਬੰਦੇ ਦੀਆਂ ਨਜ਼ਰਾਂ ਗੰਦੀਆਂ ਨੇ, ਜਿਸ ਬੰਦੇ ਦੀ ਨਿਗਾਹ ਗੰਦੀ ਹੈ, ਜਿਸ ਬੰਦੇ ਦੀਆਂ ਅੱਖਾਂ ਗੰਦੀਆਂ ਨੇ, ਜਿਤਨੀ ਦੂਰ ਤੱਕ ਵੇਖੇਗਾ ਮਾਹੌਲ ਗੰਦਾ ਕਰੇਗਾ, ਵਾਤਾਵਰਣ ਗੰਦਾ ਕਰੇਗਾ। ਅੱਖ ਦੀ ਪਹੁੰਚ ਬਹੁਤ ਦੂਰ ਤੱਕ ਹੈ, ਹੱਥ ਦੀ ਪਹੁੰਚ ਦੂਰ ਤੱਕ ਨਹੀਂ। ਹੱਥ ਕਿਤਨੀ ਦੂਰ ਤੱਕ ਜਾਏਗਾ? ਬਿਲਕੁਲ ਨੇੜੇ ਤੱਕ, ਪਰ ਅੱਖ ਦੀ ਪਹੁੰਚ ਬਹੁਤ ਦੂਰ ਤੱਕ ਹੈ। ਅੱਖ ਗੰਦੀ ਹੈ, ਅੱਖ ਮੈਲੀ ਹੈ, ਬਹੁਤ ਦੂਰ ਤੱਕ ਮੈਲ ਜਾਏਗੀ, ਬਹੁਤ ਦੂਰ ਤੱਕ। ਭਗਤ ਦਾ ਤੱਕਣਾ ਮਰਿਆਦਾ ਵਿੱਚ ਹੈ, ਭਗਤ ਦਾ ਬੋਲਣਾ ਮਰਿਆਦਾ ਵਿੱਚ ਹੈ, ਭਗਤ ਦਾ ਸੁਣਨਾ ਮਰਿਆਦਾ ਵਿੱਚ ਹੈ, ਭਗਤ ਦਾ ਪਹਿਨਣਾ ਮਰਿਆਦਾ ਵਿੱਚ ਹੈ। ਭਗਤ ਉਤਨਾ ਹੀ ਖਾਂਦਾ ਜਿਤਨੀ ਭੁੱਖ ਹੈ, ਭਗਤ ਉਤਨਾ ਹੀ ਸੌਂਦਾ ਜਿਤਨੀ ਲੋੜ ਹੈ, ਔਰ ਭਗਤ ਉਹੀ ਕੰਮ ਕਰਦਾ ਜੋ ਜੀਵਨ ਦੀ ਲੋੜ ਹੈ। ਐਸੇ ਪੁਰਸ਼ ਨੂੰ ਕਹਿੰਦੇ ਨੇ ਧਰਮ ਖੰਡੀ, ਔਰ ਉਹ ਨਾਮ ਜਪ ਰਿਹਾ ਤੇ ਨਾਮ ਜਪਣ ਦਾ ਢੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ, ਧੁਨ ਮੇ ਧਿਆਨ ध्यान में जाने आ गुरमुख अकथ कहानी, गल मैं फिर दोहरा दिया, धुन में ध्यान वाहिगुरु, वाहिगुरु की धुन करनी, ये ध्यान जोड़ना। तो ये तो हम अनपढ़ भी कर सकता, ये वास्ते कोई साध जो है कोई लंबी चौड़ी ये लंबी थोड़ी लौड़ है, साधना है। पर मैं अर्ज करा एक मिनट भी नहीं कर सकोगे, करके वेखना तुसी एक मिनट भी नहीं कर सकोगे, एक मिनट करना भी औखा है। कारण कल्या जाना पैंदा, सुरत अंदर कल्ले जाएगी, अंधेरा है, अंदरों आवाज करनी उहदे च ध्यान जोड़ना तो अंधेरा है, पहले कभी किया नहीं और अनजान रस्ता है, पहले कभी चले नहीं, तो रस्ता भी पहाड़ी, एक अवगट घाटे राम की, वाहगुरु वाहगुरु की धुन अलापनी। हुण इहदे च ध्यान जोड़ना गल बड़ी औखी, तो कईआं ने एक सौखे रस्ते लभ लैना। तो मैं अर्ज करा जिहड़ा सौखा रस्ता है वह रब तक कोई नहीं जाता। घूम फिर के मेरे उत्ते कई बंदियां ने इस ढंग के सवाल किए ने, कोई सौखा तरीका नहीं है नाम जपण का, तो मैं कोई अर्ज कर देना हुंना कि सौखे तरीके नाल धन जरूर कमाया जा सकता है, धन की लाटरी भी निकल आती है, सौखे तरीके नाल धर्म नहीं कमाया जा सकता। आखण औखा साचा नाम, ये बहुत औखा है। ये तो एक औघट घाटी राम की ते चढ़ रहे हो कबीर, सौखे रस्ते कई दस देंदे ने, बई लै ए तस्वीर लै लो सामने रख लो ये ध्यान जोड़ो, केड़ी औखी गल है, सामने तस्वीर रखी वे ध्यान जोड़ो केड़ी औखी गल है, कोई औखी गल नहीं, ध्यान तो बाहर चला गया ना। तो जिहड़ा बाहर चला गया, गुरु ग्रंथ साहब जी महाराज का फैसला, बाहर टोले सो भरम बुलाई, अपने तो बाहर जिहड़ा लभदा पिया भरम विच पिया, क्योंकि उसनू लभना है अपने विचों। वसी रब हियाली है जंगल क्या ढूंढे, उन्हूं तो अपने अंदरों लभना है, बाहर टोले सो भरम बुलाए। वह जिहड़ा अंदरों लभना है तो फिर कोई साधन भी अंदरों चाहिए, तो आवाज अंदरों कढ़नी है, वाहेगुरु वाहेगुरु जी, इहदे च ध्यान जोड़ना है। पर ध्यान जोड़न लग्या इतना ख्याल रखना है कि जीवन मर्यादा दे चोवे, जिन्हों कहिंदे ने इस्लामी पुरुष शरा, जिन्हों मुहम्मद साहब ने कह दिता है खुदा तक कोई पहुंचेगा, हकीकत तक कोई पहुंचेगा जिहड़ा पहला शरीयत दे चावे, शरा दे चावे। सनातनी ऋषि मुनिया ने कह दिता है ज्ञान तक ईश्वर तक उही पहुंचेगा जिहड़ा पहले कर्मकांड दे चावे। तो बड़ा लंबा चौड़ा कर्मकांड है, मनु महाराज ने लिखे है, मनु स्मृति मौजूद है, हिंदू धर्म का विधान। तो वह जिहड़ा विधान है, वह जिहड़ा धर्म खंड की व्याख्या है, वह मनु स्मृति दी सारी मौजूद है। साढ़े रहतनामे ने जिस तरह मनु स्मृति है, इस्लाम विच हदीसा ने, साढ़े च रहतनामे। रहतनामे की ने, समुची देही दी साजना शरीर दी, क्योंकि पहले शरीर है फिर मन है फिर आत्मा है, तो कम से कम पहले जिस मनुख का शरीर पर ही कंट्रोल नहीं, उसका कि मन से खाक होगा, मन से गल बाद सूक्ष्म है ना, इस दे उते काबू पाना तो गल औखी है, पहले कम से कम तू शरीर पर काबू पा, तू शरीर तो संजम दे रख, तू शरीर तो ऐसा बना जो गुरु नूं प्रवान होवे, गुरु नूं कबूल होवे, फिर तू मन नूं ऐसा बना जो गुरु नूं कबूल होवे, फिर तू आत्मा नूं ऐसा बना कि परमात्मा नूं कबूल होवे। गल तो इस तरह की, हुण तू शरीर ऐसा बनावे गुरु नूं प्रवान नहीं, तो मन तो दूजे नंबर से, आत्मा तो तीजे नंबर से, वह तो होर बिखड़ी है, वह तो होर उचाइया ने, वह तो होर बहुत अगे की गल है। तो मैं इस तरह इसका निर्णय करता हूं धर्म खंड का, धर्म खंड चूंकि सारी गल महाराज ने कह दी है तरतीब की, मर्यादा की, तो मर्यादा पहले देनी है शरीर में, नाम जपना है और मर्यादा देनी है शरीर में। हुण एक बंदा नाम जपे, खाना पीना संजम दे च नहीं, पहनना संजम दे च नहीं, बोलना संजम दे च नहीं, उठना बैठना संजम दे च नहीं, उहदा नाम जपया किसे काम नहीं, कोई लेखे नहीं। उहदे बारे साहिब गुरु अर्जन देव जी महाराज कहिंदे जोवें कूप संचन को बसुदा उठ बैल गए चर बेल। बड़ा पुराना उदाहरण दिता है गुरु अर्जन देव जी ने अपने वक्त का, बेल ते बैल, बेल कहिंदे ने वल्लां नूं जिहदे नाल खरबूजे लगदे ने, इंदवाणे लगदे ने, होर कई साग सब्जियां लगदियां ने बेलां दे नाल, वल्लां दे नाल। उठ बैल गए चर बेल जोवें कूप संचन को बसदा। पातशाह कहिंदे ने कि एक किसान ने हलट दे नाल बैल जोड़िया, तो बैल चलता पिया, पानी निकल रहा है और खेती नूं पानी दिता जा रहा है। शाम दे वक्त किसान आप भी थक गया, बैल भी थक गया, तो हलट दे नालों बैल नूं खुला छड़ दिता, ਕਿੱਲੇ ਨਾਲ ਬੰਨਣਾ ਭੁੱਲ ਗਿਆ ਤੇ ਹੋਇਆ ਕਿ ਬੈਲ ਉਹ ਸਾਰੀਆਂ ਬੇਲਾਂ ਹੀ ਖਾ ਗਿਆ ਜਿਹਦੇ ਚੋਂ ਫਲ ਨਿਕਲਣੇ ਸਨ, ਜਿਹਦੇ ਚੋਂ ਅਜੇ ਸਾਗ ਸਬਜ਼ੀ ਨਿਕਲਣੀ ਸੀ, ਸਾਰੀਆਂ ਹੀ ਬੇਲਾਂ ਖਾ ਗਿਆ। ਉੱਠ ਬੈਲ ਗਏ ਚਰ ਬੇਲ। ਕਥਾ ਕੀਰਤਨ ਇਹ ਸੁਣਦੇ ਹਾਂ, ਮਨ ਨੂੰ ਜੋੜਦੇ ਹਾਂ, ਇਸ ਦੇ ਨਾਲ ਹਿਰਦੇ ਦੀ ਧਰਤੀ ਨੂੰ ਸਿੰਚਦੇ ਹਾਂ, ਅੰਦਰ ਕੁਝ ਸ਼ੁਭ ਗੁਣਾਂ ਦੇ ਬੂਟੇ ਪੈਦਾ ਹੋ ਜਾਂਦੇ ਨੇ, ਚੰਗੇ ਖਿਆਲਾਂ ਦੇ, ਜਿਹਨੂੰ ਕਹਿੰਦੇ ਨੇ ਚੰਗੇ ਖਿਆਲ। ਇੱਥੇ ਪੈਦਾ ਹੁੰਦੇ ਨੇ ਗੁਰਦੁਆਰੇ, ਚੰਗੇ ਖਿਆਲ ਅੰਦਰੋਂ ਪੈਦਾ ਹੁੰਦੇ ਨੇ, ਤੇ ਜਿਉਂ ਗੁਰਦੁਆਰੇ ਚੋਂ ਬਾਹਰ ਜਾਂਦੇ ਆ ਮਨ ਨੂੰ ਖੁੱਲ੍ਹਾ ਛੱਡਦੇ ਨੇ। ਤੋ ਜਿਹੜੇ ਸ਼ੁਭ ਖਿਆਲਾਂ ਦੇ ਬੂਟੇ ਹੁੰਦੇ ਨੇ ਨਾ, ਉਹ ਅਜੇ ਉਹਨਾਂ 'ਚ ਫਲ ਤੇ ਨਿਕਲਣਾ ਸੀ ਨਾ, ਉਸ ਤੋਂ ਪਹਿਲੇ ਹੀ ਮਨ ਖਾ ਜਾਂਦਾ, ਉਸ ਤੋਂ ਪਹਿਲੇ ਹੀ ਖਤਮ। ਉੱਠ ਬੈਲ ਗਏ ਚਰ ਬੇਲ। ਸਾਹਿਬ ਕਹਿੰਦੇ ਰੋਜ਼ ਹੀ ਬੰਦਾ ਐਸਾ ਕਰਦਾ, ਬੇਲਾਂ ਲਾਈ ਜਾਂਦਾ, ਰੋਜ਼ ਖਵਾਈ ਜਾਂਦਾ, ਫਲ ਤੱਕ ਪਹੁੰਚਣ ਹੀ ਨਹੀਂ ਦਿੰਦਾ। ਉਹਨਾਂ 'ਚ ਕੋਈ ਫਲ ਨਿਕਲੇ, ਉਹਨਾਂ ਦੇ 'ਚ ਕੋਈ ਰਸ ਨਿਕਲੇ, ਉਹਨਾਂ ਦੇ 'ਚ ਕੋਈ ਆਨੰਦ ਪੈਦਾ ਹੋਵੇ, ਇਸ ਤਰ੍ਹਾਂ ਦਾ ਕੋਈ ਸੰਜਮ ਨਹੀਂ। ਜ਼ਰੂਰ ਨਾਮ ਜਪਦਾ ਹੈ, ਜ਼ਰੂਰ ਕਥਾ ਕੀਰਤਨ ਸੁਣਦਾ, ਜ਼ਿੰਦਗੀ ਨੂੰ ਕੋਈ ਸੰਜਮ ਨਹੀਂ ਦਿੰਦਾ, ਮਰਿਆਦਾ ਨਹੀਂ ਦਿੰਦਾ, ਸਭ ਕੁਛ ਬੇਮਰਿਆਦਾ। ਤੋ ਨਾਮ ਜਪਦਿਆਂ ਜਪਦਿਆਂ ਜਿਸ ਮਨੁੱਖ ਨੇ ਆਪਣੀ ਜ਼ਿੰਦਗੀ ਨੂੰ ਮਰਿਆਦਾ ਦਿੱਤੀ ਹੈ, ਉਹਦੀ ਸੁਰਤ ਪਹੁੰਚ ਜਾਏਗੀ ਗਿਆਨ ਖੰਡ ਦੇ 'ਚ। ਤੇ ਹੁਣ ਗਿਆਨ ਖੰਡ ਦੀ ਜਿਹੜੀ ਵਿਆਖਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ, ਕੁਛ ਬਾਣੀ ਮੈਂ ਤੁਹਾਡੇ ਸਾਹਮਣੇ ਰੱਖਾਂ, ਭਾਵੇਂ ਸਮਾਂ ਹੋ ਗਿਆ। ਗਿਆਨ ਖੰਡ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਸਾਹਿਬ ਕਹਿੰਦੇ ਹੁਣ ਮੈਂ ਗਿਆਨ ਖੰਡ ਦੀ ਗੱਲ ਕਰਨ ਲੱਗਾ, ਵੀ ਇਹ ਬੰਦਾ ਧਰਮ ਖੰਡ ਤੋਂ ਬਾਅਦ ਹੁਣ ਗਿਆਨ ਖੰਡ ਦੇ 'ਚ ਪਹੁੰਚ ਗਿਆ। ਗਿਆਨ ਖੰਡ ਵਿੱਚ ਜਿਉਂ ਬੰਦੇ ਦੀ ਸੁਰਤ ਪਹੁੰਚਦੀ ਹੈ, ਪਹੁੰਚਣਾ ਸੁਰਤ ਨਹੀਂ ਹੈ, ਨਾਮ ਜਪਦਾ ਪਿਆ, ਸਭ ਕੁਛ ਉਸਦਾ ਸੰਜਮ ਦੇ 'ਚ ਹੈ, ਸੁਰਤ ਅੱਗੇ ਚਲੀ ਗਈ ਹੈ ਦੂਜੇ ਪੜਾਓ ਦੇ, ਤੇ ਦੂਜਾ ਪੜਾਓ ਹੈ ਗਿਆਨ ਖੰਡ। ਉੱਥੇ ਕੀ ਹੈ, ਕੇਤੇ ਪੌਣ ਪਾਣੀ ਬੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਗਾੜਤ ਘੜੀਏ ਰੂਪ ਰੰਗ ਕੇ ਵੇਸ਼। ਸਾਹਿਬ ਕਹਿੰਦੇ ਉੱਥੇ ਚੱਲ ਕੇ ਮਨੁੱਖ ਨੂੰ ਪਤਾ ਚੱਲਦਾ ਕਈ ਕ੍ਰਿਸ਼ਨ ਨੇ, ਕਈ ਰਾਮ ਨੇ, ਕਈ ਸਿੱਧ ਬੁੱਧ ਨਾਥ ਨੇ, ਕਈ ਮਹਾਤਮਾ ਬੁੱਧ ਨੇ, ਕਈ ਸਿੱਧ ਨੇ, ਕਈ ਗੋਰਖ ਜੈਸੇ ਨਾਥ ਨੇ, ਕਈ ਦੇਵੀਆਂ ਨੇ, ਕਈ ਦੇਵਤੇ ਨੇ, ਇੱਥੇ ਬੇਸ਼ੁਮਾਰ ਦੁਨੀਆ ਹੈ। ਇਸ ਵਾਸਤੇ ਗਿਆਨ ਖੰਡੀ ਮਨੁੱਖ ਅਵਤਾਰ ਦਾ ਪੁਜਾਰੀ ਨਹੀਂ ਹੋਏਗਾ, ਵਿਅਕਤੀ ਦਾ ਪੁਜਾਰੀ ਨਹੀਂ ਹੋਏਗਾ, ਗੱਲ ਖਤਮ। ਉਹਨੂੰ ਸਮਝ ਪੈ ਗਈ ਕਿ ਬਹੁਤ ਸਾਰੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ, ਗੁਰੂ ਗੋਬਿੰਦ ਸਿੰਘ ਜੀ, ਕਿਤੇ ਕ੍ਰਿਸ਼ਨ ਜੈਸੇ ਮਨੁੱਖ ਹੁਣ, ਕੀਟ ਸ਼ਬਦ ਵਰਤਿਆ ਬਿਲਕੁਲ, ਯਾਨੀ ਜਿਹਨਾਂ ਦੀ ਕੋਈ ਹਸਤੀ ਨਹੀਂ, ਕਰੋੜਾਂ ਨੇ, ਕੋਈ ਇੱਕ ਹੈ। ਹੁਣ ਤੁਸੀਂ ਆਖੋ ਇਹ ਤੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਕਹੀ ਜਾਂਦੇ, ਨਹੀਂ ਮੈਂ ਕੁਛ ਸ਼ਬਦ ਤੁਹਾਡੇ ਸਾਹਮਣੇ ਕਬੀਰ ਦੇ ਰੱਖਾਂ, ਨਾਮਦੇਵ ਦੇ, ਰਵਿਦਾਸ ਦੇ। ਜਿਉਂ ਉਹ ਪਹੁੰਚੇ ਨਾ ਗਿਆਨ ਖੰਡ ਵਿੱਚ ਕਬੀਰ, ਤੇ ਪਤਾ ਕੀ ਕਹਿੰਦੇ ਨੇ ਕਬੀਰ, ਕਹਿੰਦੇ ਨੇ ਕੋਟ ਸੂਰ ਜਾਂ ਕੇ ਪ੍ਰਗਾਸ, ਕੋਟ ਮਹਾਂਦੇਵ ਅਰ ਕਵਿਲਾਸ, ਦੁਰਗਾ ਕੋਟ ਜਾਂ ਕੇ ਮਰਦਨ ਕਰੇ, ਬ੍ਰਹਮਾ ਕੋਟ ਬੇਦ ਉਚਰੇ। ਕਬੀਰ ਦੀ ਪਤਾ ਪੰਡਤਾਂ ਨਾਲ ਕਿਉਂ ਨਾ ਬਣੀ, ਤੁਹਾਨੂੰ ਪਤਾ ਹੋਵੇ 17 ਦਫਾ ਇਸ ਵਿਚਾਰੇ ਨੂੰ ਮਾਰ ਪਈ ਬਨਾਰਸ ਦੇ 'ਚ, 3 ਦਫਾ ਇਸ ਨੂੰ ਜੇਲ੍ਹ ਹੋਈ, ਸਿਕੰਦਰ ਲੋਧੀ ਨੇ ਬੰਦ ਕਰ ਦਿੱਤਾ, 2 ਦਫਾ ਇਸਦਾ ਮਕਾਨ ਵੀ ਜਲਾ ਦਿੱਤਾ ਗਿਆ। ਐਸਾ ਕਿਉਂ? ਕਿਉਂ ਜਿਸ ਵਕਤ ਇਹ ਗਿਆਨ ਖੰਡ ਦੇ 'ਚ ਪਹੁੰਚਿਆ ਤੇ ਜਿਹੜੀਆਂ ਇਹ ਗੱਲਾਂ ਕਰਨ ਲੱਗ ਪਿਆ ਸੀ ਆਮ ਬੰਦਿਆਂ ਨਾਲ ਮੇਲ ਨਹੀਂ ਖਾਂਦੀਆਂ ਸਨ। ਤੇ ਮੈਂ ਫਿਰ ਅਰਜ਼ ਕਰਦੇ ਹਾਂ, ਭਗਤ ਤੇ ਪਾਗਲ ਦਾ ਸੰਸਾਰ ਨਾਲ ਮੇਲ ਨਹੀਂ ਮਿਲਦਾ, ਲਫ਼ਜ਼ ਮੈਂ ਫਿਰ ਦੁਹਰਾ ਦੇ, ਭਗਤ ਤੇ ਪਾਗਲ ਦਾ। ਘਰ ਵਿੱਚ ਬੰਦਾ ਪਾਗਲ ਹੋਵੇ ਨਾ, ਉਹਦੇ ਨਾਲ ਸੰਬੰਧ ਜੋੜਨੀ ਬੜੀ ਔਖੀ ਗੱਲ ਹੈ, ਪਰ ਜੇ ਸਮਾਜ ਵਿੱਚ ਇੱਕ ਭਗਤ ਹੋਵੇ ਉਹਦੇ ਨਾਲ ਵੀ ਸੰਬੰਧ ਨਹੀਂ ਜੁੜੇਗਾ, ਦੋਵਾਂ ਨਾਲ ਸੰਬੰਧ ਜੋੜਨਾ ਬੜੀ ਔਖੀ ਗੱਲ। ਕਾਰਨ, ਪਾਗਲ ਦੀ ਜ਼ਿੰਦਗੀ ਇਤਨੀ ਨੀਵੀਂ ਹੈ, ਪਾਗਲ ਦੀਆਂ ਗੱਲਾਂ ਇਤਨੀਆਂ ਨੀਵੀਆਂ ਨੇ, ਪੈਰਾਂ ਦੇ ਥੱਲੋਂ ਲੰਘਦੀਆਂ ਨੇ, ਕੌਣ ਉਸਦੇ ਨਾਲ ਸੰਬੰਧ ਜੋੜੇ? ਤੇ ਭਗਤ ਦੀ ਗੱਲ ਇਤਨੀ ਉੱਚੀ ਹੈ, ਸਿਰ ਦੇ ਉੱਪਰੋਂ ਲੰਘ ਜਾਂਦੀ ਹੈ, ਉਹਦੇ ਨਾਲ ਕੌਣ ਸੰਬੰਧ ਜੋੜੇ? ਬਹੁਤ ਉੱਚੀ ਹੈ। ਕਈ ਭਗਤ ਫਿਰ ਖਾਮੋਸ਼ ਹੋ ਜਾਂਦੇ ਨੇ, ਚੁੱਪ ਕਰੀਏ ਵੀ ਕੀ ਬੋਲਣਾ, ਲੋਕਾਂ ਦੇ ਸਿਰਾਂ ਦੇ ਉੱਪਰੋਂ ਵੀ ਲੰਘ ਜਾਂਦਾ। ਸਾਈ ਬੁੱਲਾ ਸ਼ਾਹ ਹੋਇਆ ਨਾ, ਉਹ ਸਾਫ਼ ਕਹਿੰਦਾ, ਜੇ ਜ਼ਾਹਿਰ ਕਰਾਂ ਇਸਰਾਰ ਤਾਂ ਹੀ, ਸਾਰੇ ਭੁੱਲ ਜਾਵਨ ਤਕਰਾਰ ਤਾਂ ਹੀ, ਫਿਰ ਮਾਰਨ ਬੁੱਲੇ ਯਾਰ ਥਾਂ ਹੀ, ਤੇ ਗੁਪਤੀ ਬਾਤ ਸੁਗੇਂਦੀ। ਕਹਿੰਦਾ ਜਿਹੜੀ ਗੱਲ ਮੈਂ ਜਾਣੀ ਹੈ ਤੇ ਜੇ ਮੈਂ ਕਹਿ ਦਿਆਂ ਤੇ ਇਹ ਮੁਸਲਮਾਨ ਮੇਰੇ ਨਾਲ ਲੜ ਪੈਣਗੇ, ਮੈਨੂੰ ਮਾਰਨਗੇ। ਕਹਿੰਦਾ ਮੈਂ ਤੇ ਚੁੱਪ ਹੀ ਰਹਿੰਦਾ, ਛੱਡੋ, ਇਹਨਾਂ ਦੇ ਸਿਰ ਦੇ ਉੱਪਰੋਂ ਗੱਲ ਲੰਘਣੀ ਹੈ, ਇਹਨਾਂ ਦੇ ਸਮਝ ਵਿੱਚ ਨਹੀਂ ਆਉਣੀ। ਤੋ ਭਗਤ ਕਬੀਰ ਜੀ ਮਹਾਰਾਜ ਜਿਸ ਵਕਤ ਗਿਆਨ ਖੰਡ ਵਿੱਚ ਪਹੁੰਚੇ ਤੇ ਪਤਾ ਕੀ ਕਹਿੰਦੇ ਨੇ, ਸੂਰਜ ਇੱਕ ਨਹੀਂ ਕਰੋੜਾਂ ਨੇ, ਤੇ ਇਹ ਹਿੰਦੂ ਉਹ ਕਿਹੜੇ ਸੂਰਜ ਨੂੰ ਪਾਣੀ ਦਿੰਦੇ, ਕਿਹੜੇ ਸੂਰਜ ਨੂੰ ਦੇਵਤਾ ਕਹੀ ਜਾਂਦੇ, ਕੋਟ ਸੂਰ ਜਾਂ ਕੇ ਪ੍ਰਗਾਸ, ਇੱਕ ਸੂਰਜ ਨਹੀਂ ਕਰੋੜਾਂ ਨੇ। ਅੱਜ ਵਿਗਿਆਨ ਨੇ ਕਹਿ ਦਿੱਤਾ, ਅੱਜ ਤੋਂ 600 ਸਾਲ ਪਹਿਲੇ ਕਬੀਰ ਕਹਿੰਦਾ ਸੀ, ਕੋਟ ਸੂਰ ਜਾਂ ਕੇ ਪ੍ਰਗਾਸ, ਕੋਟ ਮਹਾਦੇਵ ਅਰ ਕਵਿਲਾਸ। ਕਬੀਰ ਕਹਿੰਦੇ ਕਰੋੜਾਂ ਸ਼ਿਵ ਜੀ ਨੇ ਤੇ ਕਰੋੜਾਂ ਵਿਸ਼ਨੂੰ ਨੇ, ਕੈਲਾਸ਼ ਪਰਬਤ ਤੇ ਰਹਿਣ ਵਾਲੇ ਵਿਸ਼ਨੂੰ ਤੇ ਸ਼ਿਵ ਜੀ ਕਰੋੜਾਂ ਨੇ, ਇੱਕ ਨਹੀਂ। ਕਿਹੜੇ ਸ਼ਿਵ ਜੀ ਦੀ ਪੂਜਾ ਕਰਦੇ, ਕਿਹੜੇ ਵਿਸ਼ਨੂੰ ਨੂੰ ਮੰਨਦੇ। ਦੁਰਗਾ ਕੋਟ ਜਾਂ ਕੇ ਮਰਦਨ ਕਰੇ, ਬ੍ਰਹਮਾ ਕੋਟ ਵੇਦ ਉਚਰੇ, ਕਰੋੜਾਂ ਦੁਰਗਾ ਦੇਵੀਆਂ ਨੇ, ਕਿਹੜੀ ਦੁਰਗਾ ਦੇਵੀ ਨੂੰ ਮੰਨਦੇ। ਸਿਰਫ ਕਬੀਰ ਦਾ ਸ਼ਬਦ ਪੜ੍ਹ ਕੇ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ, ਆਪਣੀ ਤਰਫੋਂ ਕੁਛ ਨਹੀਂ ਕਹਿੰਦਾ। ਕਬੀਰ ਜਿਸ ਵਕਤ ਪਹੁੰਚਿਆ ਗਿਆਨ ਖੰਡ ਵਿੱਚ, ਕਹਿੰਦਾ ਦੁਰਗਾ ਤੇ ਮੈਂ ਕਰੋੜਾਂ ਵੇਖੀਆਂ ਨੇ, ਕਿਹੜੀ ਦੁਰਗਾ ਦੀ ਪੂਜਾ ਕਰਨੀ, ਕਿਸ ਦੁਰਗਾ ਨੂੰ ਮੱਥਾ ਟੇਕਦੇ, ਤੇ ਕਿਹੜੇ ਬ੍ਰਹਮੇ ਨੂੰ ਮੰਨਦੇ। ਮੈਂ ਤੇ ਬ੍ਰਹਮੇ ਵੀ ਕਰੋੜਾਂ ਵੇਖੇ ਨੇ, ਕਰੋੜਾਂ ਤਰ੍ਹਾਂ ਦੇ ਵੇਦਾਂ ਦੀ ਰਚਨਾ ਪੈ ਕਰਦੇ ਨੇ, ਵੇਦ ਦਾ ਮਤਲਬ ਹੈ ਗਿਆਨ, ਕਰੋੜਾਂ ਤਰ੍ਹਾਂ ਦੇ ਗਿਆਨ ਦੀਆਂ ਗੱਲਾਂ ਪੈ ਕਰਦੇ ਨੇ। ਕੋਟ ਚੰਦਰਮੇ ਕਰੇ ਚਰਾਕ, ਸੁਰ ਤੈ ਤੀਸ ਉਜੇਵੇਂ ਪਾਕ। ਭਗਤ ਕਬੀਰ ਕਹਿੰਦੇ ਚੰਦਰਮਾ, ਕਿਉਂਕਿ ਮੁਸਲਮਾਨ ਚੰਦ ਨੂੰ ਵੇਖ ਕੇ ਈਦ ਮਨਾਉਂਦਾ, ਕਿਸੇ ਥਾਂ ਸੂਰਜ ਪ੍ਰਧਾਨ ਹੈ, ਕਿਸੇ ਥਾਂ ਚੰਦਰਮਾ ਪ੍ਰਧਾਨ ਹੈ। ਸਮੁੱਚਾ ਮਜ਼ਹਬ ਕੋਈ ਚੰਦਰਮਾ ਨਾਲ ਜੁੜਿਆ ਹੋਇਆ, ਕੋਈ ਸੂਰਜ ਨਾਲ। ਪੁਰਾਣਾ ਜਿਹੜਾ ਬੰਦੇ ਕੋਲ ਦਿਨ ਦਿਹਾੜਾ ਸਮਝਣ ਦਾ ਜਿਹੜਾ ਢੰਗ ਸੀ ਨਾ, ਵਾਰ ਤਿਉਹਾਰ ਗਿਣਤੀ ਕੈਲੰਡਰ, ਇਹ ਚੰਦਰਮਾ ਹੀ ਸੀ। ਜਿਸ ਦਿਨ ਚੰਦਰਮਾ ਪੂਰਾ ਹੋ ਜਾਏ ਨਾ, ਤੇ ਕਹਿੰਦੇ ਸਨ ਪੂਰਨ ਮਾਸ਼, ਮਾਸ਼ ਕਹਿੰਦੇ ਨੇ ਮਹੀਨੇ ਨੂੰ, ਮਾਸ਼ੀ ਮਹੀਨਾ, ਪੂਰਨ ਮਾਸ਼, ਅੱਜ ਮਹੀਨਾ ਪੂਰਾ ਹੋ ਗਿਆ। ਵੀ ਕਿਸ ਤਰ੍ਹਾਂ ਚੰਦਰਮਾ ਪੂਰਾ ਹੋ ਗਿਆ, ਇਹ ਬੰਦੇ ਕੋਲ ਜ਼ਰੀਆ ਸੀ ਸਮਝਣ ਦਾ, ਹੋਰ ਕੋਈ ਢੰਗ ਨਹੀਂ ਸੀ। ਪੂਰਨ ਮਾਸ਼ੀ ਦੇ ਆਖਰੀ ਅਰਥ ਇਹੀ ਬਣਦੇ ਨੇ, ਹੋਰ ਕੁਛ ਨਹੀਂ। ਪੂਰਨ ਮਾਸ਼ ਮਹੀਨਾ ਪੂਰਾ ਹੋ ਗਿਆ, ਪੂਰਨ ਮਾਸ਼ੀ ਮਹੀਨਾ ਮੁਕੰਮਲ ਹੋ ਗਿਆ, ਮਹੀਨਾ ਸੰਪੂਰਨ ਹੋ ਗਿਆ। ਬਾਅਦ ਵਿੱਚ ਬੰਦੇ ਨੂੰ ਸਮਝ ਪਈ ਕਿ ਸੰਸਾਰ ਦੀ ਹਲਚਲ ਦਾ ਕੇਂਦਰ ਚੰਦਰਮਾ ਨਹੀਂ ਹੈ, ਸੂਰਜ ਹੈ। ਸੂਰਜ ਇੱਕ ਰਾਸ ਨੂੰ ਛੱਡ ਕੇ ਜਿਉਂ ਦੂਸਰੀ ਰਾਸ ਵਿੱਚ ਪ੍ਰਵੇਸ਼ ਕਰਦਾ ਹੈ, ਰੁੱਤੂਆਂ ਬਦਲਦੀਆਂ ਨੇ, ਥਿੱਤਾਂ ਬਦਲਦੀਆਂ ਨੇ, ਤੇ ਜਿਸ ਦਿਨ ਦੂਜੀ ਰਾਸ ਵਿੱਚ ਪ੍ਰਵੇਸ਼ ਕਰਦਾ ਹੈ, ਕੁਛ ਨਾ ਕੁਛ ਹਲਚਲ ਆਉਂਦੀ ਹੈ, ਉਸ ਦਿਹਾੜੇ ਨੂੰ ਕਹਿੰਦੇ ਨੇ ਸੰਕ੍ਰਾਂਤ। ਸੰਕ੍ਰਾਂਤ ਦਾ ਮਤਲਬ ਹੈ ਜਿਹਦੇ ਰਾਹੀਂ ਕ੍ਰਾਂਤੀ ਘਟਤ ਹੁੰਦੀ ਹੈ, ਤਬਦੀਲੀ ਆਉਂਦੀ। ਕ੍ਰਾਂਤ ਕਹਿੰਦੇ ਨੇ ਜੋ ਹੈ ਪਲਟੇ ਨੂੰ, ਤਬਦੀਲੀ ਨੂੰ, ਸੰਕ੍ਰਾਂਤ ਸ਼ਬਦ ਹੈ ਜਿਹਨੂੰ ਅਸੀਂ ਪੰਜਾਬੀ ਰੂਪ ਸੰਕ੍ਰਾਂਤ ਕਹਿੰਦੇ। ਸੰਕ੍ਰਾਂਤੀ ਅੱਜ ਵੀ ਸ਼ਬਦ ਵਰਤਦੇ ਨੇ ਹਿੰਦੁਸਤਾਨ ਦੇ, ਸੰਕ੍ਰਾਂਤੀ, ਜਿਹਦੇ ਰਾਹੀਂ ਕ੍ਰਾਂਤੀ ਘਟਤ ਹੁੰਦੀ ਹੈ, ਜਿਹਦੇ ਰਾਹੀਂ ਤਬਦੀਲੀ ਆਉਂਦੀ ਹੈ, ਤੇ ਤਬਦੀਲੀ ਸੂਰਜ ਨਾਲ ਹੈ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ਼। ਅਣਗਿਣਤ ਵੇਸ਼ ਜਿਹੜੀ ਪ੍ਰਕਿਰਤੀ ਧਾਰਨ ਕਰਦੀ ਹੈ ਸੂਰਜ ਕਰਕੇ, ਬੰਦੇ ਨੂੰ ਪਤਾ ਚੱਲਿਆ ਕਿ ਬ੍ਰਹਿਮੰਡ ਦੀ ਹਲਚਲ ਦਾ ਕੇਂਦਰ ਸੂਰਜ ਹੈ, ਚੰਦਰਮਾ ਨੇ, ਲੋਕੀ ਫਿਰ ਸੂਰਜ ਨਾਲ ਜੁੜੇ। ਫਿਰ ਬਾਅਦ ਵਿੱਚ ਪਤਾ ਚੱਲਿਆ ਇਸ ਸੂਰਜ ਦੇ ਪਿੱਛੇ ਕੋਈ ਹੋਰ ਸੂਰਜ ਹੈ, ਉਹਦੇ ਪਿੱਛੇ ਕੋਈ ਹੋਰ ਹੈ, ਉਹਦੇ ਪਿੱਛੇ ਕੁਝ ਹੋਰ ਹੈ। ਇਸ ਵਾਸਤੇ ਈਸ਼ਵਰਵਾਦੀਆਂ ਦੀ ਦੁਨੀਆਂ 'ਚ ਪੂਰਨਮਾਸ਼ੀ ਵੀ ਗਈ ਤੇ ਸੰਗਰਾਂਦ ਵੀ ਗਈ। ਈਸ਼ਵਰਵਾਦੀ ਜੈਸੇ ਕਬੀਰ ਨੇ, ਕਬੀਰ ਕਹਿੰਦੇ ਕੋਟ ਸੂਰ ਜਾਂ ਕੇ ਪ੍ਰਗਾਸ, ਕੋਟ ਮਹਾਦੇਵ ਔਰ ਕਵਿਲਾਸ, ਦੁਰਗਾ ਕੋਟ ਜਾਂ ਕੇ ਮਰਦਨ ਕਰੇ, ਬ੍ਰਹਮਾ ਕੋਟ ਵੇਦ ਉਚਰੇ, ਜੋ ਜਾ ਚੋਂ ਤੋ ਕੇਵਲ ਰਾਮ, ਆਨ ਦੇਵ ਸਿਉ ਨਾਹੀ ਕਾਮ। ਕਬੀਰ ਕਹਿੰਦੇ ਮੈਨੂੰ ਚਾਹੀਦਾ ਸਿਰਫ ਰੱਬ, ਹੋਰ ਮੇਰਾ ਕਿਸੇ ਦੇਵੀ ਦੇਵਤੇ ਨਾਲ ਮਤਲਬ ਨਹੀਂ। ਆਨ ਦੇਵ ਸਿਉ ਨਾਹੀ ਕਾਮ, ਹੋਰ ਕਿਸੇ ਦੇਵਤੇ ਨਾਲ ਮੇਰਾ ਕੋਈ ਕੰਮ ਵੀ ਨਹੀਂ। ਗੱਲ ਖਤਮ, ਕਿਸੇ ਦੇਵੀ ਦੇਵਤੇ ਨਾਲ ਮੇਰਾ ਕੋਈ ਮਤਲਬ ਨਹੀਂ, ਕਿਉਂਕਿ ਮੈਨੂੰ ਪਤਾ ਚੱਲ ਗਿਆ ਕਿ ਉਹ ਜਿਹੜਾ ਪਰਿਪੂਰਨ ਪਰਮਾਤਮਾ ਹੈ ਉਹ ਕਰਤਾ ਹੈ, ਕ੍ਰਿਤ ਨਹੀਂ, ਤੇ ਦੇਵੀ ਦੇਵਤੇ ਕ੍ਰਿਤ ਨੇ, ਅਵਤਾਰ ਕ੍ਰਿਤ ਨੇ। ਗੱਲ ਇੱਥੇ ਨਹੀਂ ਮੁਕਾਈ ਕਬੀਰ ਨੇ, ਕਬੀਰ ਹੋਰ ਅੱਗੇ ਜਾਂਦੇ ਨੇ। ਕਬੀਰ ਅਗਾਂਹ ਚੱਲ ਕੇ ਕਹਿੰਦੇ ਨੇ, ਕੋਟਕ ਕੁਮੇਰ ਭਰੇ ਭੰਡਾਰ, ਕੋਟਕ ਲਕਸ਼ਮੀ ਕਰੇ ਸ਼ਿੰਗਾਰ। ਕਿਹੜੀ ਲਕਸ਼ਮੀ ਦੀ ਪੂਜਾ ਕਰਦੇ ਤੇ ਕਰੋੜਾਂ ਨੇ? ਮੈਂ ਤੇ ਸਿੰਘਾਂ ਦੇ ਘਰਾਂ ਚ ਵੀ ਦੇਖਿਆ, ਦੀਵਾਲੀ ਵਾਲੇ ਦਿਨ ਉਹ ਲਕਸ਼ਮੀ ਦੀ ਤਸਵੀਰ ਲੈ ਬੈਠਦੇ ਨੇ, ਪੂਜਦੇ ਨੇ, ਬਈ ਇਹਦੇ ਨਾਲ ਧਨ ਆਉਂਦਾ। ਉਂਝ ਕਹਿੰਦੇ ਨੇ ਅਸੀਂ ਧਾਰਮਿਕ ਹਾਂ ਤੇ ਇਸ ਤੋਂ ਵੱਡਾ ਕਿਹੜਾ ਭੌਤਿਕਵਾਦੀ ਹੋਣਾ, ਤੇ ਜੇ ਇਹਦੇ ਨਾਲ ਹੀ ਧਨ ਆਉਂਦਾ ਤੇ ਕੰਮ ਤੇ ਨਾ ਜਾਇਆ ਕਰਦੇ ਨੇ, ਰਾਤ ਇਸੇ ਦੀ ਪੂਜਾ ਕਰਿਆ ਕਰਦੇ, ਇਸ ਲਕਸ਼ਮੀ ਦੀ ਪੂਜਾ ਕਰਿਆ ਕਰ। ਕਬੀਰ ਕਹਿੰਦੇ ਨੇ ਇਹ ਲਕਸ਼ਮੀਆਂ ਮੈਂ ਕਰੋੜਾਂ ਧੱਕੇ ਖਾਂਦੀਆਂ ਵੇਖੀਆਂ, ਕੋਟਕ ਲਕਸ਼ਮੀ ਕਰੇ ਸ਼ਿੰਗਾਰ। ਗੱਲ ਇੱਥੇ ਨਹੀਂ ਕਬੀਰ ਨੇ ਮੁਕਾਈ, ਬੜੇ ਜਿਗਰੇ ਨਾਲ ਅੱਗੇ ਗੱਲ ਕੀਤੀ ਹੈ, ਤੇ ਮੈਂ ਸ਼ਬਦ ਦੀਆਂ ਕੁਛ ਪੰਕਤੀਆਂ ਤੁਹਾਡੇ ਸਾਹਮਣੇ ਰੱਖਦਾ ਪਿਆ। ਇਹ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਫ਼ੇ ਦੇ ਉੱਤੇ ਸ਼ਬਦ ਹੈ, ਪੂਰੇ ਸ਼ਬਦ, ਬਹੁਤ ਵੱਡਾ ਸ਼ਬਦ ਹੈ। ਕਬੀਰ ਕਹਿੰਦੇ ਨੇ ਸਹਿਸ ਕੋਟ ਬੋ ਕਹਿਤ ਪੁਰਾਣ ਦਰਿਓ ਧਨ ਕਾ ਮਥਿਆ ਮਾਨ। ਜਿਹਨੇ ਦਰਯੋਧਨ ਦੇ ਮਾਣ ਨੂੰ ਮਿੱਟੀ ਚ ਮਿਲਾ ਦਿੱਤਾ ਉਹ ਕ੍ਰਿਸ਼ਨ ਵੀ ਕਰੋੜਾ ਹੈ, ਔਰ ਜਿਸਨੇ ਰਾਵਣ ਦੀ ਸੈਨਾ ਦਾ ਸੱਤਿਆਨਾਸ਼ ਕੀਤਾ ਉਹ ਰਾਮ ਵੀ ਕਰੋੜਾ ਹੈ। ਇਸ ਅਵਸਥਾ ਤੇ ਪਹੁੰਚ ਕੇ ਮਨੁੱਖ ਅਵਤਾਰਵਾਦੀ ਨਹੀਂ ਰਹਿੰਦਾ। ਸ਼ਰਮਖੰਡ ਦੀ ਵਿਆਖਿਆ ਮੈਂ ਕੱਲ ਕਰਾਂਗਾ, ਅੱਜ ਇੱਥੇ ਸਮਾਪਤੀ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ।